ਤਿਉਹਾਰ ਹੈ ਕੱਲਾ?
ਸਾਰੇ ਪਾਸੇ ਹੁੰਦਾ ਜੀ,
ਨਹੀਂ ਪੂਰੇ ਇੰਡੀਆ ਚ, ਇੰਡੀਆ ਦਾ ਤਿਉਹਾਰ ਹੈ ਕਿ ਪੰਜਾਬ ਦਾ?
ਨਹੀਂ ਇੰਡੀਆ ਦਾ ਜੀ, ਅਸਲ ਹਰੇਕ ਇਹਨੂੰ ਸੈਲੀਬ੍ਰੇਟ ਕਰਦਾ, ਪੰਜਾਬੀ ਇਹਨੂੰ ਥੋੜਾ ਜਿਹਾ ਜ਼ਿਆਦਾ ਕਰਦੇ ਨੇ ਕਿਉਂਕਿ ਇਹਦਾ ਜਿਹੜਾ ਇਤਿਹਾਸ ਉਹ ਪਾਕਿਸਤਾਨ ਨਾਲ ਜੁੜਿਆ ਹੋਇਆ ਜੀ।
ਇੱਕ ਸੈਕਿੰਡ, ਤਿਉਹਾਰ ਹੈਗਾ ਨਹੀਂ ਨਹੀਂ ਕਰੋ ਕਰੋ ਲਿੰਕ ਸ਼ੇਅਰ ਕਰੋ, ਪਤਾ ਲੱਗ ਜਾਂਦਾ ਸਾਰਿਆਂ ਨੂੰ, ਕਿਉਂਕਿ ਸਾਰੇ ਮੈਨੂੰ ਲੱਗਦਾ ਹੁਣ ਧੂਣੀਆਂ ਲਾ ਕੇ ਆਪਣੇ ਘਰਾਂ ਦੇ ਬਾਹਰ ਬੈਠੇ ਹੋਣਗੇ ਤੇ ਰੌਣਕ ਮੇਲਾ ਸਾਰੇ ਕਰਦੇ ਆ। ਮੈਨੂੰ ਲੱਗਦਾ ਇਹਦਾ ਸੰਬੰਧ ਜਿਹੜਾ ਨਾ ਜ਼ਿਆਦਾ ਜਿਹੜਾ ਇਹਦਾ ਹੋ ਗਿਆ ਵੀ ਠੰਡ ਹੈ ਨਾ, ਤੇ ਠੰਡ ਦੇ ਵਿੱਚ ਅੱਗ ਬਾਲ ਲਓ ਇਹ ਵੀ ਚੰਗੀ ਲੱਗਦੀ ਹੈ, ਮੂੰਗਫਲੀ ਖਾ ਲਓ ਇਹ ਵੀ ਚੰਗੀ ਲੱਗਦੀ ਹੈ, ਰਿਊੜੀਆਂ ਖਾ ਲਓ ਇਹ ਵੀ ਚੰਗੀ ਲੱਗਦੀ, ਸਾਰਾ ਕੁਛ ਮਤਲਬ ਚੰਗਾ ਲੱਗਦਾ। ਮੇਨ ਗੱਲ ਤਾਂ ਇਹੋ ਹੀ ਹੈ ਬਈ ਇਸ ਵੇਲੇ ਤਿਉਹਾਰ ਫੱਬਦਾ ਹੈ
ਜੀ,
ਬਹਾਨੇ ਨਾਲ ਲੋਕ ਇਕੱਠੇ ਕੁੱਠੇ ਹੋ ਜਾਂਦੇ ਆ, ਮੁੜ ਕੇ ਚਲੋ ਜਦੋਂ ਮੁੰਡਾ ਹੋਇਆ ਇਹਦੇ ਨਾਲ ਲੋਹੜੀਆਂ ਨੂੰ ਜੋੜ ਲਿਆ ਜਿਸ ਕਰਕੇ ਪ੍ਰੋਬਲਮ ਪਈ ਵੀ ਲੋਕ ਸਿਰਫ ਮੁੰਡਿਆਂ ਦੀਆਂ ਲੋਹੜੀਆਂ ਮਨਾਉਣ ਲੱਗ ਗਏ।
ਬਿਲਕੁਲ,
ਚਾਅ ਕਰਨਾ ਸੀ ਮੁੰਡਿਆਂ ਦਾ ਵੀ ਕਰਦੇ ਕੁੜੀਆਂ ਦਾ ਵੀ ਕਰਦੇ, ਫਿਰ ਤਾਂ ਚਲੋ ਗੱਲ ਬੈਲੈਂਸ ਵੀ ਹੋ ਜਾਂਦੀ ਹੈ। ਤੇ ਹਾਂਜੀ, ਅੱਛਾ ਤਿਉਹਾਰ ਕੀ ਇਹਨੂੰ ਆਪਣਾ ਕਹਿੰਦੇ ਕੀ ਹੈ
ਜੇ ਅਸੀਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਇਹਦੀ ਹਿਸਟਰੀ ਬਾਰੇ ਪੜ੍ਹਦੇ ਹਾਂ ਜਿੱਥੇ ਦੀ ਥੋੜੀ ਡਿਟੇਲ ਮਿਲਦੀ ਜ਼ਿਆਦਾ ਤਾਂ ਨਹੀਂ, ਉਹਦੇ ਚ ਇੱਕ ਅਖਾਣ ਵਰਤਿਆ ਜਾਂਦਾ ਕਿ ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਵੀ ਇਹ ਇੱਦਾਂ ਦਾ ਜਿਹੜਾ ਸਿਆਲ ਦਾ ਸਮਾਂ ਹੈਗਾ, ਸਰਦੀਆਂ ਦਾ ਟਾਈਮ ਹੈ, ਉਹਦੇ ਵਿੱਚ ਲੋਕ ਬੜੇ ਦਲਿੱਦਰੀ ਹੋ ਜਾਂਦੇ ਨੇ, ਮਤਲਬ ਆਲਸੀ ਹੋ ਜਾਂਦੇ ਨੇ, ਪੈ ਰਹਿਣਾ ਉਹਨਾਂ ਨੇ।
ਆ ਗੱਲ ਵਧੀਆ ਵੀ ਜਿਹੜੇ ਆ ਪਿਛਲੇ ਤਿੰਨ ਚਾਰ ਮਹੀਨੇ ਸਾਗ ਖਾ ਖਾ ਕੇ
ਉਹ ਪੈ ਰਹਿੰਦੇ ਨੇ ਜੀ ਉਹ। ਤੇ ਇਹ ਵੀ ਮੰਨਿਆ ਜਾਂਦਾ ਕਿ ਲੋਹੜੀ ਵਾਲੇ ਦਿਨ ਜਿਹੜਾ ਦਿਨ ਹੈ ਉਹ ਬੱਕਰੇ ਜਿੰਨੀ ਛਾਲ ਮਾਰਦਾ, ਕਹਿੰਦੇ ਵੀ ਇੱਕਦਮ ਦਿਨ ਵੱਡੇ ਹੋ ਜਾਂਦੇ ਨੇ।
ਓਕੇ, ਵੀ ਬੱਕਰੇ ਜਿੰਨੀ ਛਾਲ,
ਹਾਂ ਵੀ ਬਹੁਤ ਮਤਲਬ ਲੰਬਾ ਦਿਨ ਹੋ ਜਾਂਦਾ ਇੱਕਦਮ ਚੇਂਜ ਹੋ ਜਾਂਦਾ ਜਿਹੜਾ ਟਾਈਮ ਹੈ।
ਓਕੇ,
ਤੇ ਜਦੋਂ ਉਹ ਏਦਾਂ ਧੂਣੀ ਬਾਲਦੇ ਨੇ ਉੱਚ ਲੋਕ ਤਿਲ ਰਿਹੋੜੀਆਂ ਸੁੱਟਦੇ ਹੁੰਦੇ ਸੀ, ਤਾਂ ਉਹ ਕਹਿੰਦੇ ਸੀ ਆਪ ਵਾਰ ਵਾਰ ਇਹ ਖਾਣ ਬੋਲਿਆ ਜਾਂਦਾ ਸੀ ਵੀ ਦਲਿੱਦਰ ਦੀ ਜਦ ਚੁੱਲ੍ਹੇ ਪਾਏ ਵੀ ਇਹ ਖਤਮ ਹੋ ਜੇ, ਲੋਕ ਨਵੇਂ ਹੋ ਕੇ ਮਤਲਬ ਅਪਡੇਟ ਹੋ ਕੇ ਫਿਰ ਅੱਗੇ ਤੁਰਨਗੇ ਵੀ ਸਿਆਲ ਲੰਘ
ਗਿਆ, ਆਲਸ ਜਿਹੜੀ ਸੁਸਤੀ ਪਈ ਸੀ। ਔਰ ਇਹ ਗੱਲ ਵੀ ਠੀਕ ਹੈ
ਜੀ,
ਆਪਣੇ ਹੁਣ ਸੂਰਜ ਚੜੇ ਨੂੰ ਮੈਨੂੰ ਲੱਗਦਾ ਬਈ 15 ਦਿਨ
ਹੋ ਗਏ ਹੋਣਗੇ ਜੀ,
ਹੋ ਗਏ ਹੋਣਗੇ
ਜੀ,
ਸੂਰਜ ਦਿਸਿਆ ਨੀ, ਚੜ੍ਹਦਾ ਚੜਿਆ ਤੇ ਹੋਇਆ ਹੀ ਹੈ, ਪਰ ਜੇ ਆਪਾਂ ਵੇਖੀਏ ਵੀ 15 ਦਿਨ ਹੋ ਗਏ ਆ ਤੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਿੱਚ
ਜੀ
ਦਿਨ ਖੁੱਲ ਜਾਣੇ ਆ,
ਖੁੱਲ ਜਾਣੇ ਆ,
ਵੱਡੇ ਹੋ ਜਾਣੇ ਆ।
ਬਿਲਕੁਲ,
ਤੇ ਉਹੀ ਜਿਹੜਾ ਮਾਹੌਲ ਸੋਹਣਾ ਹੋਣ ਲੱਗ ਜਾਣਾ
ਜੀ,
ਧੁੱਪ ਚੜਨ ਲੱਗ ਜਾਣੀ ਹੈ।
ਬਿਲਕੁਲ,
ਇੱਕ ਦੋ ਦਿਨਾਂ ਦੇ ਵਿੱਚ ਵਿੱਚ, ਮਤਲਬ ਦਲਿੱਦਰ ਈਸ਼ਰ ਆਏ,
ਦਲਿੱਦਰ
ਈਸ਼ਰ ਰੱਬ ਨੂੰ ਕਹਿੰਦੇ ਹੋਣਗੇ
ਜੀ, ਸਿੰਬੋਲਿਕ ਤਾਂ ਹੀ ਵਰਤਿਆ, ਪ੍ਰਤੀਕ ਵਰਤਿਆ,
ਪ੍ਰਤੀਕ ਵਰਤਿਆ
ਜੀ,
ਵੀ ਈਸ਼ਰ ਆਏ ਦਲਿੱਦਰ ਜਾਏ।
ਆਪਾਂ ਆਮ ਵੀ ਵੇਖਦੇ ਨਾ ਜਿਹੜੇ ਲੋਕਾਂ ਨੇ ਕੰਮ ਕਾਰ ਸ਼ੁਰੂ ਕਰਨੇ ਹੁੰਦੇ ਨੇ, ਮੰਨ ਲਓ ਕਿਸੇ ਬੰਦੇ ਨੇ ਨਵਾਂ ਘਰ ਬਣਾਉਣਾ ਤਾਂ ਉਹ ਵੇਟ ਕਰਦਾ ਰਹਿੰਦਾ, ਦਿਨ ਥੋੜੇ ਜੇ ਖੁੱਲਦੇ ਨੇ ਵੱਡੇ ਹੁੰਦੇ ਨੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਕੰਮ, ਤੇ ਮੰਨਿਆ ਜਾਂਦਾ ਕਿ ਲੋਹੜੀ ਨੂੰ ਜਿਹੜਾ ਦਿਨਾਂ ਦਾ ਬਹੁਤ ਫਰਕ ਪੈ ਜਾਂਦਾ, ਤੇ ਲੋਕ ਫਿਰ ਉਸ ਖੁਸ਼ੀ ਵਿੱਚ ਵੀ ਕਹਿ ਸਕਦੇ ਵੀ ਇਹਨੂੰ ਸੈਲੀਬ੍ਰੇਟ ਕਰਦੇ ਆ,
ਸੈਲੀਬ੍ਰੇਟ ਕਰ ਲੈਂਦੇ ਨੇ। ਆਹੋ ਵੀ ਦਲਿੱਦਰ ਹੁਣ ਜਿਹੜੀ ਸੁਸਤੀ ਪਈ ਸੀ 3-4-6 ਮਹੀਨਿਆਂ ਦੀ
ਜੀ,
ਤੇ ਉਹ ਲਾਓ, ਦਲਿੱਦਰ ਜਾਏ, ਈਸ਼ਰ ਆਏ ਦਲਿੱਦਰ ਜਾਏ। ਹੈ ਆ ਜਿਹੜਾ ਜਿਹੜਾ ਨਿੱਕੇ ਹੁੰਦੇ ਗਾਉਂਦੇ ਸੀ ਦੁੱਲਾ ਭੱਟੀ ਵਾਲਾ,
ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਉਹ ਇੱਕ ਗੀਤ ਬਣਾ ਹੋਇਆ ਸੀ ਉਹਨਾਂ ਨੇ,
ਆ ਸੁੰਦਰ ਮੁੰਦਰੀਏ
ਤੇਰਾ ਕੌਣ ਵਿਚਾਰਾ,
ਹਾਂ ਸੁੰਦਰ ਮੁੰਦਰੀਏ ਹੋ, ਐ ਨੀ
ਕਰਦੇ ਜੀ, ਇੱਕ ਪੂਰਾ ਗੀਤ ਬਣਾ ਹੋਇਆ ਸੀ ਉਹ ਲੈ ਦੇ ਵਿੱਚ ਗਾਉਂਦੇ, ਜਦੋਂ ਵੀ ਲੋਹੜੀ ਮੰਗਣ ਜਾਂਦੇ ਸੀ ਘਰਾਂ ਦੇ ਵਿੱਚ ਤਾਂ ਉਹ ਗਾਇਆ ਜਾਂਦਾ ਸੀ। ਅਸਲ ਵਿੱਚ ਇਹ ਇੱਕ ਪਾਕਿਸਤਾਨ ਦੇ ਵਿੱਚ ਹੋਇਆ ਬੰਦਾ, ਇਹਦਾ ਨਾਂ ਸੀ ਰਾਏ ਅਬਦੁੱਲਾ, ਰਾਏ ਅਬਦੁੱਲਾ ਭੱਟੀ, ਤੇ ਉਹ ਡਿਕਟੇਟਰਸ਼ਿਪ ਦਾ ਜ਼ਮਾਨਾ ਸੀ ਉਦੋਂ, ਖਾਸ ਕਰਕੇ ਉਦੋਂ ਉਹਦਾ ਜਿਹੜਾ ਜਨਮ ਹੈ ਉਹ 1547 ਦਾ ਮੰਨਿਆ ਜਾਂਦਾ ਜੀ।
ਅੱਛਾ,
1547 ਵਿੱਚ ਉਹ ਪਾਕਿਸਤਾਨ 'ਚ ਪੈਦਾ ਹੋਇਆ ਤੇ 1599 ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ
1547 ਚ
ਜੀ। ਮਤਲਬ ਬਹੁਤ ਪੁਰਾਣੀ ਗਾਥਾ ਹੈ ਇਹਦੇ ਨਾਲ ਜੁੜੀ,
ਗੁਰੂ ਸਾਹਿਬ ਦੇ ਤੋਂ ਵੀ ਪਹਿਲਾਂ ਹੋ ਗਿਆ ਫਿਰ ਤਾਂ।
ਬਿਲਕੁਲ ਜੀ,
ਹੈ ਨਾ,
ਬਿਲਕੁਲ ਜੀ,
ਗੁਰੂ ਨਾਨਕ ਸਾਹਿਬ ਤੋਂ ਵੀ।
ਉਹ 1469 ਵਿਚ ਆਏ ਜੀ, ਉਸ ਤੋਂ ਬਾਅਦ ਦਾ ਸਮਾਂ
1469 ਜੀ, ਮਤਲਬ ਜਦੋਂ ਤੱਕ ਗੁਰੂ ਅਰਜਨ ਦੇਵ ਜੀ ਦਾ ਟਾਈਮ
ਜੀ 70-80 ਸਾਲ ਦਾ ਜਿਹੜਾ ਉਹ ਟਾਈਮ ਪੀਰੀਅਡ ਉਹ ਹੈਗਾ। ਜੇ ਹੁਣ ਆਪਾਂ ਅਕਬਰ ਦੀ ਗੱਲ ਕਰਦੇ ਹਾਂ ਉਸ ਸਮੇਂ ਤੇ ਗੁਰੂ ਅਰਜਨ ਦੇਵ ਜੀ ਦੇ ਉਹ ਸਮਕਾਲੀ ਨੇ, ਮਤਲਬ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਸਮਾਂ ਸੀ ਉਦੋਂ, ਉਹ ਕਹਿੰਦੇ ਜਦੋਂ ਉਹ ਤਾੜਵੀ ਸੀ ਅਸਲ ਵਿਚ, ਲੋਕਾਂ ਦੇ ਜਿਹੜੇ ਅਮੀਰ ਲੋਕ ਸੀ, ਜਿਵੇਂ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਦੇ ਸੀ ਕਿ ਜਿਹੜੇ ਕਈ ਤਰ੍ਹਾਂ ਦੇ ਚੋਰ ਹੁੰਦੇ ਸੀ ਉਦੋਂ, ਜਿਹੜੇ ਕੁਝ ਚੋਰ ਉਹ ਹੁੰਦੇ ਸੀ ਜਿਹੜੇ ਵਧੀਆ ਬੰਦਿਆਂ ਦੀ ਚੋਰੀ ਕਰਕੇ,
ਕਿਤੇ ਚੋਰਾਂ ਨੂੰ ਜਸਟੀਫਾਈ ਕਰਨ ਲੱਗਦੇ।
ਉਹ ਕਹਿੰਦੇ ਸੀ ਕਿ ਅਮੀਰ ਬੰਦਿਆਂ ਨੂੰ ਦੇ ਘਰਾਂ ਚ ਚੋਰੀ ਕਰੋ ਤੇ ਉਹਦੇ ਨਾਲ ਫਿਰ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਹੈਲਪ ਕਰੋ।
ਜਿਵੇਂ ਜਿਵੇਂ ਆਪਾਂ ਜਿਉਣੇ ਮੋੜ ਦਾ ਕਿੱਸਾ,
ਜਿਉਣੇ ਮੋੜ ਦਾ ਕਿੱਸਾ
ਵੀ ਲੁੱਟਦੇ ਵੀ ਸੀ ਤੇ ਲੁੱਟ ਕੇ ਉਹਨਾਂ ਨੂੰ ਤੇ ਦੂਜੇ ਲੋਕਾਂ ਤੱਕ
ਗਰੀਬਾਂ ਦੇ ਵਿੱਚ ਹੈਲਪ ਕਰਦੇ।
ਮਾਹੌਲ ਏਦਾਂ ਦਾ ਸੀ, ਡਿਕਟੇਟਰਸ਼ਿਪ ਡੈਮੋਕਰੇਟਿਕ ਸਿਸਟਮ ਅਜੇ ਆਇਆ ਨਹੀਂ ਸੀ
ਜੀ। ਤੇ ਇਹ ਬੰਦਾ ਵੀ ਏਦਾਂ ਦੇ ਕੰਮ ਕਰਦਾ ਸੀ,
ਦੁੱਲਾ ਭੱਟੀ,
ਦੁੱਲਾ ਭੱਟੀ ਆ ਜਿਹੜਾ, ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਦਬੰਗ ਕਿਸਮ ਦਾ ਬੰਦਾ ਸੀ, ਕਿਸੇ ਦੀ ਪਰਵਾਹ ਨੀ ਕਰਨੀ ਭਾਵੇਂ ਕੋਈ ਰਾਜਾ ਵੀ ਆ ਸਾਹਮਣੇ।
ਦਬੰਗ
ਜੀ, ਬੇਪਰਵਾਹ ਕਹਿ ਸਕਦੇ ਆ ਉਹਨੂੰ, ਕਿਸੇ ਦੀ ਪਰਵਾਹ ਨੀ ਸੀ ਕਰਦਾ। ਤੇ ਇਹ ਜਿਹੜੀ ਲੋਹੜੀ ਨਾਲ ਜੁੜਿਆ ਜਾਂਦਾ ਕਿ ਉਹਦੇ ਨਾਂ ਨਾਲ ਕਿਉਂ ਇਹ ਗੀਤ ਗਾਇਆ ਜਾਂਦਾ ਕਿ ਉਸ ਸਮੇਂ ਚ ਕਿਸੇ ਗਰੀਬ ਦੀਆਂ ਬੱਚੀਆਂ ਦੀ ਸ਼ਾਦੀ ਸੀ, ਦੋ ਬੇਟੀਆਂ ਦੀ, ਤਾਂ ਜਦੋਂ ਬਰਾਤ ਲੈ ਕੇ ਆਏ, ਜੰਝ ਆਈ ਉਹਨਾਂ ਦੇ ਘਰ, ਤੇ ਉਹ ਕਹਿੰਦੇ ਵੀ ਆਨੰਦ ਕਾਰਜ ਤਾਂ ਹੋਣਗੇ, ਪਹਿਲਾਂ ਜਿਹੜੀ ਸਾਡੀ ਡਿਮਾਂਡ ਆ ਉਹ ਪੂਰੀ ਕਰੋ। ਮਤਲਬ ਇਹ ਕਹਿ ਲਈ ਦਹੇਜ ਜਿਹੜਾ ਮੰਗਣ ਦਾ ਤਰੀਕਾ ਸੀ, ਨਹੀਂ ਤਾਂ ਅਸੀਂ ਵਾਪਸ ਜਾਂਦੇ ਹਾਂ। ਤਾਂ ਫਿਰ ਇਹ ਬੰਦੇ ਨੇ ਵਿੱਚ ਹੋ ਕੇ ਕਿਹਾ ਸੀ ਵੀ ਇਹ ਹੋਏਗਾ ਹੀ ਹੋਏਗਾ ਵਿਆਹ, ਏਦਾਂ ਨੀ ਹੋਏਗਾ ਕਿਸੇ ਦੀ ਧੀ ਨੀ ਘਰ ਵਿੱਚ ਬੈਠੀ ਰਹਿ ਗਈ।
ਅੱਛਾ
ਜੀ,
ਮਤਲਬ ਉਸ ਵੇਲੇ ਕਿਸੇ ਦੀ ਧੀ ਦਾ ਦਾਜ ਵਾਲਿਆਂ ਦਾ ਮੂੰਹ ਮੋੜਿਆ
ਜੀ,
ਧੀ ਦਾ ਸਿਰ ਤੇ
ਹੱਥ ਰੱਖਿਆ ਸੀ, ਉਹ ਪੂਰਾ ਕਰਵਾਇਆ ਜੀ,
ਉਹਦੀ ਹੈਲਪ ਕੀਤੀ,
ਹੈਲਪ ਕੀਤੀ।
ਅੱਛਾ, ਉਹਦੇ ਕਰਕੇ ਫਿਰ
ਉਹਦੇ ਕਰਕੇ
ਦੇ ਧੀ ਵਿਆਹੀ,
ਧੀ ਵਿਆਹੀ,
ਦੁੱਲੇ ਧੀ ਵਿਆਹੀ।
ਉਹ ਕਹਿੰਦਾ ਸੀ ਇਹਦੀਆਂ ਨੀ, ਇਹ ਮੇਰੀਆਂ ਧੀਆਂ ਨੇ, ਮੈਂ ਕਰਾਂਗਾ। ਤੇ ਉਹ ਡਰਦੇ ਹੋਏ ਫਿਰ ਉਹ ਜਿਹੜਾ ਵਿਆਹ ਸੀ ਉਹ ਪੂਰਾ ਹੋ ਗਿਆ ਕਾਰਜ ਉਹਨਾਂ ਦਾ।
ਓ ਅੱਛਾ, ਪਰ ਗੱਲ ਤਾਂ ਧੀਆਂ ਨਾਲ ਜੁੜੀ ਹੈ ਲੋਹੜੀ ਦੀ
ਜੀ,
ਤੇ ਮਨਾਉਂਦੇ ਲੋਕ ਮੁੰਡਿਆਂ ਦੀ ਲੋਹੜੀ ਨੇ,
ਇਹ ਲੋਕਾਂ ਦੀ ਆਪਣੀ ਸੋਚ ਹੈ ਜੀ, ਇਹਨਾਂ ਨੇ ਚੇਂਜ ਕਰ ਲਿਆ
ਮੁੰਡਿਆਂ ਦੀ ਲੋਹੜੀ
ਜੀ।
ਪਰ ਹੈ ਤਾਂ ਜੇ ਦੁੱਲੇ ਨਾਲ ਜੋੜਦੇ ਆ ਤਾਂ ਫਿਰ ਤਾਂ ਏਦਾਂ ਧੀਆਂ ਦੇ ਵਾਸਤੇ ਦੁੱਲੇ ਧੀ ਵਿਆਹੀ ਸ਼ੇਰ ਚੱਕਰ ਪਾਈ
ਜੀ,
ਏਦਾਂ ਜੇ ਸੀ।
ਹਾਂਜੀ ਹਾਂਜੀ, ਗੀਤ
ਹਾਂ ਏਦਾਂ ਹੁੰਦਾ ਸੀ, ਨਿੱਕੇ ਹੁੰਦੇ ਸੁਣਦੇ ਹੁੰਦੇ ਸੀ
ਜੀ।
ਲੋਹੜੀ ਮੰਗਣ ਵੀ ਜਾਂਦੇ ਰਹੇ ਆ ਲੋਕ, ਹਨਾ ਗੁਰਪ੍ਰੀਤ, ਤੁਸੀਂ ਜਾਂਦੇ ਸੀ ਪਿੰਡ ਚ? ਹਾਂ, ਤੇ ਫਿਰ ਉੱਥੇ ਕੀ ਮਤਲਬ?
ਉੱਥੇ ਜਦੋਂ ਸ਼ਾਮ ਨੂੰ ਜਾਣਾ ਜੀ, ਉੱਥੇ ਕਿਸੇ ਦੇ ਘਰ ਜਾ ਕੇ ਪਹਿਲਾਂ ਗੀਤ ਗਾਉਣਾ, ਫਿਰ ਉਹਨਾਂ ਨੇ ਕੁਝ ਕੋਈ ਚੌਲ ਦੇ ਦੇਣੇ ਜਾਂ ਪੈਸੇ ਵੀ ਦੇ ਦੇਣੇ ਜੀ।
ਜਿਹੜੇ ਮਾਲਵੇ ਵਾਲੇ ਪਿੰਡ ਨੇ ਜਸਵੀਰ, ਤੁਹਾਡਿਆਂ ਪਿੰਡਾਂ ਵਿੱਚ ਮੈਨੂੰ ਲੱਗਦਾ ਪਾਥੀਆਂ ਇਕੱਠੀਆਂ ਕਰਦੇ ਨੇ, ਮਲਵਈਆਂ ਦੇ ਪਿੰਡਾਂ ਚ ਪਾਥੀਆਂ ਇਕੱਠੀਆਂ ਕਰਦੇ ਨੇ ਸਾਰੇ ਮੁੰਡੇ ਪਿੰਡ। ਤੁਹਾਡੇ ਏਦਾਂ ਹੁੰਦਾ ਹੈ ਕਿ ਪੈਸੇ ਵੀ ਹੁੰਦੇ ਨੇ? ਮਤਲਬ ਗੋਆ ਹੀ ਨਹੀਂ? ਨਹੀਂ, ਮਾਲਵੇ ਦੇ ਪਿੰਡਾਂ ਚ ਪਲਾ ਕਿੱਦਾਂ ਮਨਾਉਂਦੇ ਨੇ ਤੁਹਾਨੂੰ ਪਤਾ ਹੋਣਾ, ਤੁਹਾਨੂੰ ਪਤਾ ਹੋਣਾ ਹੈ ਸਾਰੇ ਮੁੰਡੇ। ਅੱਛਾ, ਸਾਂਝੇ ਥਾਂ ਤੇ ਪਾਥੀਆਂ ਪਿੱਛੇ ਹਾਥੀ। ਆਪਾਂ ਅਸੀਂ ਜਦੋਂ ਸਾਡੇ ਪਿੰਡਾਂ ਵਿੱਚ ਏਦਾਂ ਹੁੰਦਾ ਸੀ ਵੀ ਉਹ ਲੋਕ ਪੈਸੇ ਦਿੰਦੇ ਸੀ
ਜੀ,
ਤੇ
ਦਾਣੇ ਪਾ ਦਿੰਦੇ ਸੀ,
ਦਾਣੇ ਤੇ ਰਿਊੜੀਆਂ, ਆਖੋ ਮੁੰਡਿਓ ਫਿਟ ਫਿਟੀਆ, ਫਿਟ ਫਿਟੀਏ ਦੇ ਪਹੀਏ ਚਾਰ, ਏਦਾਂ ਕਰਕੇ ਕਰਦੇ ਸੀ ਹਨਾ।
ਜਾਂ ਜ਼ਿਆਦਾ ਹੁੰਦਾ ਸੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ, ਵੀ ਇੱਕ ਅਸੀਸ ਦੇ ਕੇ ਜਾਂਦੇ ਸੀ, ਲੋਕ ਖੁਸ਼ ਹੁੰਦੇ ਸੀ ਵੀ ਅਸੀਸਾਂ ਦਿੰਦੇ ਨੇ ਬੱਚੇ ਨੇ,
ਸਾਡੇ ਪੈਰਾਂ ਹੇਠ ਸਲਾਈਆਂ ਅਸੀਸ ਕਿਹੜੇ ਮਿਲੇ ਦੀਆਂ, ਸਾਡੇ ਪੈਰਾਂ ਹੇਠਾਂ ਰੋਡ ਸਾਨੂੰ ਛੇਤੀ ਛੇਤੀ ਟੋ, ਏਦਾਂ ਕਰਦੇ ਨੇ। ਫਿਰ ਉਹ ਆਪਣਾ ਗੀਗੇ ਗੀਗਾ
ਜੀ,
ਗੀਗਾ ਢੇਰ ਹੋਵੇਗਾ ਗੁੜ ਦਾ ਢੇਰ, ਏਦਾਂ ਗੀਗਾ ਛੇਰ ਹੋਵੇਗਾ, ਗੀਗਾ ਮਾਰ, ਗੀਗਾ ਮਾਰ ਉਹਦੇ ਵਿੱਚ ਅੱਡੀ, ਤੇਰੀ ਉਮਰ ਹੋਵੇ ਵੱਡੀ, ਹੈਨਾ ਏਦਾਂ ਕਰਦੇ ਸੀ। ਗੀਗਾ ਮੁੰਡੇ ਨੂੰ ਕਹਿੰਦੇ ਹੋਣਗੇ,
ਲਾਡਲਾ ਜੀ, ਜਿਹੜਾ ਲਾਡਲਾ ਹੁੰਦਾ ਬੱਚਾ,
ਪਿਆਰਾ ਗੀਗਾ ਹੈ ਤੂੰ।
ਹਾਂਜੀ ਹਾਂਜੀ, ਬੜਾ ਗੀਗਾ ਰੱਖਿਆ ਇਹਨਾਂ
ਨੇ। ਲੋ ਵੀ ਜੇ ਲਾਈਵ ਸੁਣਦੇ ਹੋ ਤਾਂ ਜਿਹਦੇ ਲਾਡਲਿਆਂ ਨੂੰ ਗੀਗੇ, ਕਈ ਗੀਗੇ ਸੁਣਦੇ ਹੋਣਗੇ ਵੀ ਗੀਗੇ, ਜਿਹੜੇ ਬਾਹਲੀ ਲਾਡਲੇ ਜੇ ਆਪਣੇ ਆਪ ਨੂੰ, ਛਿੰਦੇ ਨੀ ਹੁੰਦੇ ਕਈ ਛਿੰਦੇ ਜੇ ਗੀਗੇ ਹੈ ਕਿ ਨਹੀਂ? ਏਦਾਂ ਮਨਾਉਂਦੇ ਆ ਤੇ ਘਰਾਂ ਚ ਬਹਿ ਕੇ। ਅੱਜ ਕੱਲ ਤਾਂ ਮੈਨੂੰ ਲੱਗਦਾ ਸਾਰੇ ਘਰਾਂ ਚ ਤਕਰੀਬਨ ਲੋਕ ਸੈਲੀਬ੍ਰੇਟ ਕਰਦੇ ਆ। ਆਪਾਂ ਮੈਨੂੰ ਲੱਗਦਾ ਧੂਣੀ ਨੀ ਲਾਂਦੇ। ਆਪਾਂ ਪਹਿਲੀ ਵਾਰੀ ਅੱਜ ਜਸਵੀਰ ਸਿੰਘ ਹੋਣਾ ਦੇ ਘਰ ਆਏ ਆ ਇੱਥੇ ਤੇ ਸਾਡੇ ਆ ਕਿੰਨੇ ਪਰਿਵਾਰ, ਕੋਈ ਮੈਨੂੰ ਲੱਗਦਾ 70-80 ਜਣੇ ਬੀਬੀਆਂ ਵੀ ਨੇ ਸਾਡਾ ਟੱਬਰ, ਸਿੰਘਾਂ ਦੀਆਂ ਘਰ ਵਾਲੀਆਂ ਵੀ ਨੇ ਵਿੱਚ ਨੇੜੇ ਨੇੜੇ ਸਾਰੇ ਇੱਥੇ ਕਲੋਨੀ ਪਰਮੇਸ਼ਰ ਦੁਆਰ ਕਲੋਨੀ ਦੇ ਵਿੱਚ ਆਪਾਂ ਆਏ ਆ। ਪ੍ਰਸ਼ਾਦਾ ਛਕ ਲਿਆ ਤੇ ਆ ਅੱਗ ਬਾਲ ਲਈ ਹੈ। ਅੱਗ ਚ ਅਸੀਂ ਤਿਲ ਤੁਲ ਤੇ ਨਹੀਂ ਸਿੱਟਣੇ ਕਿਉਂਕਿ ਇਹ ਵੀ ਮੰਨਦੇ ਨੇ ਵੀ ਅੱਗ ਦੇਵਤਿਆਂ ਦਾ ਜੀਵ ਹੈ ਅੱਗ ਹੈ ਤੇ ਅੱਗ ਚ ਸਿੱਟਿਆ ਦੇਵਤਿਆਂ ਤੱਕ ਜਾਂਦਾ ਤੇ ਖਾਣ ਵਾਲੀਆਂ ਚੀਜ਼ਾਂ ਤਾਂ ਨਾ ਸਾੜਨੀਆਂ ਚਾਹੀਦੀਆਂ ਨੇ ਨਾ ਪਾਣੀ ਚ ਰੋੜਨੀਆਂ ਚਾਹੀਦੀਆਂ ਨੇ। ਉਹ ਤਾਂ ਆਪਾਂ ਗੱਲ ਕਰਦੇ ਹੀ ਆ ਵੀ ਨਾਰੀਅਲ ਸਰੂੜੀ ਜਾਓ ਤੇ ਤਿਲ ਸੁੱਟੀ ਜਾਓ, ਉਹ ਤਾਂ ਕੰਮ ਨਹੀਂ ਠੀਕ। ਹਾਂ ਇਹ ਚੰਗਾ ਲੱਗਦਾ ਕਿ ਅੱਗ ਸੇਕ ਲਓ, ਇਕੱਠੇ ਬਹਿ ਲਓ। ਵਿਰੋਧ ਵੀ ਜਿਵੇਂ ਹੁਣ ਕਈ ਵਾਰੀ ਵੀ ਆਹ ਤਿਉਹਾਰ ਨੀ ਏਦਾਂ ਨੀ, ਹੁਣ ਕ੍ਰਿਸਮਸ ਤਿਉਹਾਰ ਭਾਵੇਂ ਈਸਾਈਆਂ ਦਾ ਤੇ ਸਾਰੇ ਸੈਲੀਬ੍ਰੇਟ ਕਰਦੇ ਆ ਪੰਜਾਬੀ ਬਾਹਰਲੇ ਦੇਸ਼ਾਂ ਚ, ਤੇ ਕਦੇ ਏਦਾਂ ਨੀ ਕਹਿੰਦੇ ਵੀ ਈਸਾਈ ਬਣ ਚੱਲੇ ਆ ਜਾਂ ਅੰਗਰੇਜ਼ ਬਣ ਚੱਲੇ ਆ, ਪੰਜਾਬੀਆਂ ਨੂੰ ਕੋਈ ਨੀ ਕਹਿੰਦਾ ਤੇ ਸਾਰੇ ਸੈਲੀਬ੍ਰੇਟ ਕਰਦੇ ਵੀ ਤਿਉਹਾਰ ਤੁਹਾਡਾ ਹੈ ਪਰ ਮੈਰੀ ਕ੍ਰਿਸਮਸ ਅਸੀਂ ਵੀ ਤੁਹਾਨੂੰ ਵਧਾਈਆਂ ਦਿੰਦੇ ਹਨਾ, ਹੈਪੀ ਕ੍ਰਿਸਮਸ ਕਹਿੰਦੇ ਆ। ਇਸ ਤਰ੍ਹਾਂ ਤਿਉਹਾਰ ਹਿੰਦੂਆਂ ਦੇ ਪ੍ਰਚਲਿਤ ਨੇ, ਉਹਨੂੰ ਵੀ ਸੈਲੀਬ੍ਰੇਟ ਕਰ ਲਓ ਵੀ ਠੀਕ ਹੈ ਭਾਈ ਹੈਪੀ ਦੀਵਾਲੀ ਤੁਹਾਡਾ ਤਿਉਹਾਰ ਹੈ ਤੇ ਹੈਪੀ ਦੀਵਾਲੀ ਦੁਸਹਿਰਾ ਜੋ ਵੀ ਹੁੰਦੇ ਨੇ। ਮਸਲਾ ਤਾਂ ਬਹਾਨਾ ਇਕੱਠੇ ਹੋਣ ਦਾ,
ਬਿਲਕੁਲ,
ਚਾਹੇ ਰੱਖੜੀ ਹੈ ਚਾਹੇ ਕੁਛ ਵੀ ਹੈ, ਮਸਲਾ ਹੈਗਾ ਲੋਕਾਂ ਦੇ ਇਕੱਠੇ ਹੋਣ ਦਾ, ਇਕੱਠੇ ਬਹਿਣ ਦਾ, ਇਕੱਠੇ ਜੁੜਨ ਦਾ। ਕੋਈ ਬਹਾਨਾ ਹੁੰਦਾ ਜਿਸ ਬਹਾਨੇ ਬੰਦਾ ਇਕੱਠਾ ਹੋ ਜਾ ਇਕੱਠੇ ਹੋ ਜਾਈਦਾ, ਮਸਲਾ ਬਸ ਇੰਨਾ ਕੀ ਹੈ ਸੈਲੀਬ੍ਰੇਟ ਕਰ ਲਿਆ। ਇਸ ਬਹਾਨੇ 2-4-10 ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਤੇ ਥੋੜਾ ਬਹੁਤ ਰੌਣਕ ਮੇਲਾ ਹੋ ਗਿਆ, ਇਕੱਠੇ ਬਹਿ ਕੇ ਖਾ ਲਿਆ, ਇਕੱਠੇ ਬਹਿ ਕੇ ਹੱਸ ਲਿਆ। ਸੋ ਇਹਨੂੰ ਜੇ ਇੰਨਾ ਕੁ ਰੱਖਿਆ ਜਾਵੇ ਤਾਂ ਜ਼ਿਆਦਾ ਚੰਗਾ। ਕਿੱਥੋਂ ਚੱਲਿਆ ਜਿਵੇਂ ਮਰਜ਼ੀ ਚੱਲਿਆ ਪਰ ਅਸੀਂ ਤਾਂ ਇਕੱਠੇ ਬਹਿ ਗਏ ਨਾ, ਬਹਾਨੇ ਨਾਲ ਇਕੱਠੇ ਬਹਿ ਲਿਆ, ਥੋੜਾ ਚਿਰ ਹੱਸ ਖੇਡ ਲਿਆ, ਗੱਲਾਂ ਬਾਤਾਂ ਕਰ ਲਈਆਂ, ਇੰਨਾ ਹੀ ਬਹੁਤ ਹੋ ਜਾਂਦਾ।
ਅੱਜ ਕੱਲ ਇਸ ਚੀਜ਼ ਦਾ ਫਰਕ ਵੀ ਬਹੁਤ ਪੈ ਰਿਹਾ, ਜਿਵੇਂ ਪਹਿਲਾਂ ਕਹਿੰਦੇ ਸੀ ਮੁੰਡੇ ਦੀ ਲੋਹੜੀ ਮਨਾਈ ਜਾਂਦੀ, ਹੁਣ ਧੀਆਂ ਦੀ ਬਹੁਤ ਜਗ੍ਹਾ ਤੇ ਮਨਾਈ ਜਾਂਦੀ ਹੈ।
ਬਹਾਨੇ ਨਾਲ ਲੋਹੜੀ ਹੈ, ਭਾਈ ਸੁਰਿੰਦਰ ਸਿੰਘ ਜੀ ਦੀ ਕੁੜੀ ਹੋਈ ਹੈ,
ਹਾਂਜੀ,
ਤੇ ਉਹਨੂੰ ਆਪਾਂ ਕਰ ਕੀ ਕਹਿੰਦੇ ਨੇ ਉਹ ਕਰ ਦਿਓ ਸਮਰਪਿਤ ਵੀ ਸਪੌਂਸਰ, ਆਪਾਂ ਰਿਓੜੀਆਂ ਖਾਂਦੇ ਆ ਤੇ ਸੁਰਿੰਦਰ ਸਿੰਘ ਤੋਂ ਲਵਾਂਗੇ ਫਿਰ
ਜੀ,
ਤੇਰੀ ਕੁੜੀ ਦੀਆਂ ਰਿਓੜੀਆਂ ਅਸੀਂ ਖਾਧੀਆਂ
ਜੀ
ਤੇ ਸਾਨੂੰ ਤੂੰ ਸਪੌਂਸਰ ਕਰ ਦੇ। ਬਈ ਸਾਰਿਆਂ ਦੀ ਆਵਾਜ਼ ਵਿੱਚ ਆਉਂਦੀ ਹੈ ਨਾ, ਖੁੱਲਾ ਜਿਹਾ ਰੱਖਿਆ ਮਾਈਕ ਜ਼ਰੂਰ ਰੱਖਿਓ, ਸਾਰਿਆਂ ਦੀ ਆਵਾਜ਼ ਜਰਾ ਕਾ ਕੈਮਰਿਆਂ 'ਚ ਸਾਰੇ ਇਹਨਾਂ ਨੂੰ ਵੀ ਨਾਲ ਨਾਲ ਵਿਖਾਈ ਜਾਇਓ, ਉਹ ਬੀਬੀਆਂ ਨੂੰ ਵੀ ਵਿਖਾਈ ਜਾਇਓ, ਬੱਚੇ ਵੀ ਆਏ ਆ ਛੋਟੇ ਛੋਟੇ, ਕੁੜੀਆਂ ਕਿੰਨੀਆਂ ਆਈਆਂ। ਤੂੰ ਬਰਗਰ ਆ ਜਾ ਇੱਧਰ, ਤੂੰ ਗੱਲ ਸੁਣੀ, ਆ ਜਾ ਇੱਧਰ ਮੇਰੀ ਗੱਲ ਸੁਣ। ਇਹ ਮੇਰਾ ਮੁੰਡਾ ਜਿਹੜਾ ਮੇਰੇ ਨਾਲ ਗੱਡੀ ਚਲਾਉਂਦਾ ਹੈ, ਕੁਲਵਿੰਦਰ ਸਿੰਘ ਦੀ ਬੇਟੀ ਹੈ,
ਇੱਧਰ ਬੈਕ ਤੇ ਲੰਘ,
ਆ ਜਾਓ ਇੱਥੇ ਆ
ਜਾਓ,
ਇੱਥੇ ਬਹਿ ਜਾ, ਰਿਓੜੀਆਂ ਤੇ ਉਹ ਤਾਂ ਲਿਆਓ, ਇੱਥੇ ਆ ਜਾ ਪੁੱਤ, ਉੱਤੇ ਬਹਿ ਜਾ, ਲਾ ਦੇ ਜੁੱਤਾ ਲਾ ਦੇ, ਹੈ ਬਾਈ ਰਿਓੜੀਆਂ ਮੂੰਗਫਲੀ ਇਹਨਾਂ ਨੂੰ ਦਿਓ ਖਾਣ ਨੂੰ, ਹੈ ਬੇਟਾ ਫਿਰ ਕੀ ਖਾ ਕੇ ਆਈ ਸੀ ਉਹਦੇ ਉੱਚੀ ਬਰਗਰ ਕੀ ਸੀ ਨੀ ਪੁੱਤ ਬਰਗਰ ਨੀ ਪੁੱਤ ਬਰਗਰ ਕਹਿ ਦੱਦਾ ਗੱਗਾ ਨੀ ਪੁੱਤ ਗੱਗਾ ਉਹ ਪੁੱਤ ਗੱਗਾ ਗੱਗੇ ਨੂੰ ਦੱਦਾ ਕਹਿੰਦੀ ਕੀ ਖਾਦਾ ਸੀ ਬਰਦਰ ਤੂੰ ਵੀ ਆ ਜਾ ਇੱਥੇ
ਉੱਪਰ ਚਲੀ ਜਾ
ਇੱਥੇ ਆ ਜਾ ਆ ਸਰਾਣਾ ਪਰੇ ਕਰ ਇੱਧਰ ਲਿਆ ਇੱਧਰ ਸਾਰਿਆਂ ਨੂੰ ਦਿਓ ਵੰਡ ਕੇ ਆਈ ਸਾਰਿਆਂ ਨੂੰ ਦੇ ਕੇ ਆਓ ਹੈ ਬੇਟਾ ਤੁਹਾਡੇ ਵੀ ਸਕੂਲ ਚ ਮਨਾਉਂਦੇ ਨੇ ਲੋਹੜੀ ਅੱਛਾ ਤੁਹਾਨੂੰ ਕੁਛ ਨੀ ਦੱਸਿਆ ਲੋਹੜੀ ਬਾਰੇ ਹੋ ਕੁਛ ਨੀ ਲੋਹੜੀ ਬਾਰੇ ਦੱਸਦੇ ਨਹੀਂ ਨਹੀਂ ਏਦਾਂ ਨੀ ਤੂੰ ਆਪ ਐਨ ਕੌਣ ਲਊਗਾ ਤੂੰ ਹੱਦ ਕਰੀ ਜਾਂਦਾ ਹਾਂ ਇੱਦਾਂ ਇੱਥੇ ਰੱਖ ਲੈ ਇੱਥੇ ਛੱਡ ਦੇ ਪਲੇਟਾਂ ਗੀਗੇ ਹੋਰ ਪਾ ਦੇ ਮੂੰਗਫਲੀ ਵੱਧ ਦੇ ਦੇ ਏਦਾਂ ਨੀ ਪੁੱਤ ਤੂੰ ਆਪ ਪਾ ਵੱਧ ਦੇ ਦੇ ਸੇਕ ਮਾਰਿਆ ਹੈਂਜੀ ਰਿਓੜੀਆਂ ਵੀ ਦਿਓ ਨਾ ਮੇਰਾ ਮੂੰਗਫਲੀ ਖਾਣ ਨੂੰ ਬਹੁਤ ਜੀ ਕਰਦਾ ਪਰ ਮੇਰੇ ਸੈੱਟ ਨੀ ਆਉਂਦੀ ਹੈ ਕੀ ਕਰਾਂ
ਥੋੜੀ ਖਾ ਲਓ
ਨੀ ਅੱਛਾ ਏਦਾਂ ਹੀ ਦੇ ਦੇਣੀ ਮੈਨੂੰ ਵੀ ਰਿਊੜੀਆਂ ਦਿਓ ਰਿਊੜੀਆਂ ਜ਼ਿਆਦਾ ਦਿਓ ਸਾਰਿਆਂ ਨੂੰ ਲਓ ਕੁਰਬਾਨ ਤੂੰ ਵੀ ਆ ਜਾ ਇੱਧਰ
ਇੱਧਰ ਆ ਜਾ ਪੁੱਤ ਬੈਕ ਦੀ ਐ ਲੱਗਦਾ
ਆ ਜਾ ਆ ਜਾ ਹਾਂ ਇੱਥੇ ਚੱਕ ਕੇ ਪਾ ਲਓ ਵਿੱਚ ਪਾ ਲਓ ਆ ਕੁੜੀ ਨੂੰ ਵੀ ਦਿਓ ਬਈ ਇਹ ਕੀ ਹੈ ਪੁੱਤ ਇਹ ਕੀ ਹੈ ਕੀ ਹੈ ਇਹ ਮੂੰਗਫਲੀ ਆ ਜਾਓ ਮਹਾਰਾਜ ਤੁਸੀਂ ਵੀ ਆ ਜਾਓ ਇੱਥੇ ਆ ਜਾਓ ਤੂੰ ਖਾਨਾ ਗੱਚਕ ਰੱਖੋ ਵਾਹ ਜੀ ਵਾਹ
ਬਾਬਾ ਜੀ ਐਂ ਰੱਖ ਲਿਆ ਪਤਾ
ਤੇਰੀ
ਨਾ ਮੈਂ ਖਾਂਦਾ ਹੀ ਨੀ
ਹਾਂਜੀ ਹਾਂਜੀ ਜਿੰਨੇ ਤੁਸੀਂ ਲਾਈਵ ਵੇਖ ਰਹੇ ਹੋ ਤੁਸੀਂ ਵੀ ਖਾਈ ਜਾਓ ਕਥਾ ਨੀ ਕਰਨੀ ਕਥਾ ਕੱਲ ਐਤਵਾਰ ਦਾ ਦੀਵਾਨ ਹੈ ਉਹਦੇ ਚ ਕਰਾਂਗੇ ਹੈਨਾ ਹੁਣ ਅਮੀਰ ਕਰਨ ਨੂੰ ਵੀ ਕਥਾ ਸੁਣਾਓ ਧਾਰਨਾ ਗਾਵਾਂਗੇ ਇੱਕ ਧਾਰਨਾ ਗਾਵਾਂਗੇ
ਪਰ ਜਿਵੇਂ ਆਪਾਂ ਸਾਰੇ ਸੈਲੀਬ੍ਰੇਟ ਕਰ ਰਹੇ ਇੱਦਾਂ ਬਹੁਤ ਘੱਟ ਹੁੰਦਾ ਜੀ ਕੋਈ ਕਿਤੋਂ ਸਾਰੇ ਆਪਾਂ ਇਕੱਠੇ ਬੈਠੇ ਅੱਜ ਬਹਾਨੇ ਨਾਲ ਜੀ ਨਹੀਂ ਇਸ ਟਾਈਮ ਅਸੀਂ ਕੋਈ ਵੀ ਨੀ ਇਕੱਠੇ ਹੁੰਦੇ
ਸਾਰੇ ਪ੍ਰਗਟ ਹੋਏ ਹੀ ਨਹੀਂ
ਸਾਰੇ ਨੀ ਆਏ ਜੀ ਬਿਲਕੁਲ
ਸਾਰੇ ਆ ਜਾਣ ਤੇ ਬਹਿਣ ਨੂੰ ਥਾਂ ਨੀ ਲੱਭਣੀ
ਜੀ
ਸੱਚ ਆਪਣਾ ਟੱਬਰ ਹੈਗਾ ਸੱਚ ਨੈਟ ਸਾਡੇ ਘਰ ਦੇ ਜੀ ਸਾਡੇ ਸਾਧਕ ਸਾਧਨਾ ਵਾਲੇ ਜਿੰਨੇ ਸਾਧਨਾ ਵਾਲੇ ਵੇਖ ਰਹੇ ਕੈਂਪ ਵਾਲੇ ਤੁਹਾਨੂੰ ਸਪੈਸ਼ਲ ਵਧਾਈ ਕੈਂਪ ਕੀਤਾ ਨਾ ਲੋਹੜੀ ਤੁਹਾਡਾ ਨਵਾਂ ਜਨਮ ਹੋਇਆ ਤੁਹਾਨੂੰ ਬਹੁਤ ਹੀ ਵਧਾਈ ਕਿਉਂਕਿ ਤੁਸੀਂ ਕੈਂਪ ਕਰਕੇ ਆਪਣੇ ਆਪ ਨੂੰ ਚੇਂਜ ਕੀਤਾ ਤੁਹਾਨੂੰ ਬਹੁਤ ਵਧਾਈਆਂ ਇਹਦੇ ਕਰਕੇ ਲੋਹੜੀ ਦੀਆਂ
ਜੀ
ਹੈ ਕਿ ਨਹੀਂ ਕੋਈ ਜਨਮ ਹੋਵੇ ਗਿਆਨ ਦਾ
ਜੀ
ਤੇ ਚੰਗੀ ਗੱਲ ਆ ਪਾਵਾਂ ਕਾਹਦੇ ਚ ਛਿੱਤਾਂ ਕਾਥੇ ਥੱਲੇ ਸਿੜਦਾ ਥੱਲੇ ਸਿੜਦਾ ਪੋਤਾ ਵੀ ਖਾਓ ਨਾ ਦੇਖੋ ਆ ਨਾਲ ਲਓ ਇਹਨੂੰ ਮਿਕਸ ਕਰਕੇ ਖਾਈਦਾ ਫਿਰ ਸਵਾਦ ਲੱਗਦੀ ਹੈ ਤਬੀਆਂ ਮੇਰੇ ਤੋਂ ਤਬੀਆਂ ਨੀ ਜਾਂਦੀਆਂ ਸੱਚੀ ਤੂੰ ਕਹਿ ਬਰਗਰ ਉਹ ਪੁੱਤ ਤੇਰਾ ਬਾਪ ਕਿੱਥੇ ਹੈ ਨਹੀਂ ਤੇਰਾ ਬਾਪ ਕਿੱਥੇ ਹੈ ਉੱਚੀ ਬੋਲ ਕੇ ਦੱਸ ਫਿਰ ਤੇਰੀ ਆਵਾਜ਼ ਵਿੱਚ ਜਾਂਦੀ ਹੈ ਤੇਰਾ ਬਾਪ ਤਾਂ ਬਹੁਤ ਚੰਗਾ ਬੰਦਾ ਹੈ ਬਾਪ ਕਹਿੰਦੀ ਹੈ ਨਾ ਇਹ
ਹਾਂਜੀ
ਡੈਡੀ ਨੂੰ ਪਾਪਾ ਨੂੰ ਬਾਪ ਕਹਿੰਦੀ ਹੈ ਹੈਂ ਚੱਲ ਪਹਿਲਾਂ ਗੱਲ ਸੁਣ ਬਾਪ ਕਹਿੰਦੀ ਹੈ ਤਦ ਤੂੰ ਕੀ ਕਹਿੰਦੀ ਹੈ ਕਾਤੋਂ ਇੰਨਾ ਵਧੀਆ ਬੰਦਾ ਨੂੰ ਬਾਪ ਬਾਪ ਕਹੀ ਜਾਣੀ ਤੂੰ ਤੂੰ ਕਹਿੰਦਾ ਪਾਪਾ ਜੀ
ਬਸ ਹੈਗਾ ਜੀ
ਡੈਡ ਕਿਆ ਕਰੇਗੀ ਹੁਣ ਡੈਡ ਬਾਪ ਵਧੀਆ ਬੰਦਾ ਹਨਾ ਮੰਮੀ ਕੁੱਟਦੀ ਹੋਣੀ ਹੈ ਮੰਮੀ ਕੁੱਟਦੀ ਹੈ ਮੰਮੀ ਵੀ ਚੰਗੀ ਹੈ
ਜਿਵੇਂ ਆਪ ਜੀ ਪੁੱਛਦੇ ਹੁੰਦੇ ਜਿਨ੍ਹਾਂ ਨੇ ਕੈਂਪ ਕੀਤਾ ਸੀ ਵੀ ਘਰ ਜਾ ਕੇ ਕਿਵੇਂ ਦਾ ਵਿਹਾਰ ਹੈ ਇਹ ਬੱਚੇ ਜਿਆਦਾ ਵਧੀਆ ਡਿਫਾਈਨ ਕਰਦੇ ਉਸ ਚੀਜ਼ ਨੂੰ ਵੀ ਸਾਡੇ ਜਿਹੜੇ
ਸੱਚ ਹਾਂ ਫਾਦਰ ਕਰਕੇ ਆਏ ਜਿਹੜਾ ਤੇਰਾ ਕੀਤਾ ਤੇਰੇ ਡੈਡੀ ਨੇ ਉਹਦੇ ਤੇ ਕੀ ਅਸਰ ਹੋਇਆ ਕੀ ਅਸਰ ਹੋ ਗਿਆ ਹੈ ਵਾਹ ਦੇਖ ਲੋ
ਜੀ
ਪਰ ਇੱਕ ਗੱਲ ਹੈ ਬੱਚਾ ਕਿੰਨਾ ਤੇਜ਼ ਹੈ ਪਹਿਲਾਂ ਥੋੜਾ ਗੁੱਸਾ ਕਰਦੇ ਸੀ ਐ ਨਹੀਂ ਕਹਿੰਦੀ ਗੁੱਸਾ ਕਰਦੇ
ਬਿਲਕੁਲ
ਹੁਣ ਬਿਲਕੁਲ ਨਹੀਂ ਕਰਦੇ
ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਸੀ ਜਿਵੇਂ ਮੈਨੂੰ ਆਪਣੇ ਆਪ ਚ ਲੱਗਦਾ ਸੀ ਵੀ ਮੈਨੂੰ ਤਾਂ ਕਦੇ ਗੁੱਸਾ ਹੀ ਨਹੀਂ ਆਉਂਦਾ ਵੀ ਮੈਂ ਤਾਂ ਬਹੁਤ ਵਧੀਆ ਆਪਣੇ ਆਪ ਚ ਮਾਣ ਜਾ ਨਹੀਂ ਹੁੰਦਾ ਪਰ ਹੁਣ ਇਹਨਾਂ ਨੇ ਦੋਨੇ ਮਾਵਾਂ ਧੀਆਂ ਨੇ ਇਹ ਗੱਲ ਦੱਸੀ ਵੀ ਤੇਰਾ ਪਹਿਲਾਂ ਬਹੁਤ ਬੁਰਾ ਹਾਲ ਸੀ ਵੀ ਅਸੀਂ ਤੈਨੂੰ ਕਹਿੰਦੇ ਨਹੀਂ ਸੀ ਸੱਚੀ ਗੱਲ ਆ ਜੀ ਇਹ ਵੀ ਅਸੀਂ ਕਹਿੰਦੇ ਨਹੀਂ ਸੀ ਪਤਾ ਨੀ ਕਿੱਥੋਂ ਬੋਲ ਪਏਗਾ ਕੀ ਕਹਿ ਦੇ ਵੀ ਹੁਣ ਜੇ ਕੋਈ ਗੱਲ ਕਰ ਤਾਂ ਤੂੰ ਸ਼ਾਂਤ ਰਹੇ ਨਾ ਅੱਗੋ ਤਾਂ ਸਾਨੂੰ ਲੱਗਦਾ ਵੀ ਤੇਰੇ ਤੇ ਅਸਰ ਹੈਗਾ ਕੈਂਪ ਦਾ
ਵਾਹ
ਬਿਲਕੁਲ
ਸੱਚੀ ਲੱਗਦਾ ਪੁੱਤਰ ਤੇਰੇ ਬਾਪ ਵਿੱਚ ਫਰਕ ਪਿਆ ਕੈਂਪ ਤੋਂ ਬਾਅਦ ਦੱਸ ਪੁੱਤ ਜੋ ਤੇਰੇ ਡੈਡੀ ਨੇ ਕੈਂਪ ਕਰਿਆ ਉਹਦੇ ਵਿੱਚ ਫਰਕ ਪਿਆ ਕਿਵੇਂ ਬਹਿ ਜਾਂਦਾ ਹੁੰਦਾ ਘਰੇ ਜਾ ਕੇ ਬੈਠਦਾ ਹੁੰਦਾ ਅੱਖਾਂ ਬੰਦ ਕਰਕੇ ਕਿਵੇਂ ਦੱਸ ਤੂੰ ਬਹਿ ਕੇ ਦਿਖਾ ਚੱਲ ਬਹਿ ਕੇ ਦਿਖਾ ਹੈ ਅੱਛਾ ਅੱਖਾਂ ਬੰਦ ਕਰਕੇ ਐ ਬਹਿ ਜਾਂਦਾ ਹੱਸਦਾ ਥੋੜਾ ਮੂੰਹ ਵੀ ਬੰਦ ਕਰਦਾ ਉਹ ਚੱਲ ਬਹਿ ਕੇ ਏਦਾਂ ਏਦਾਂ ਬੈਠਾ ਹੁੰਦਾ ਖੜ ਜਾ ਕਿੰਨਾ ਚਿਰ ਬਹਿੰਦਾ ਨੀ ਕਿੰਨੇ ਘੰਟੇ ਦੱਸ ਇੰਨਾ ਚਿਰ ਨੀ ਬੈਠਦਾ ਬਹੁਤ ਘਰ ਥੋੜਾ ਦਸ ਘੰਟੇ ਬਹਿੰਦਾ ਕੈਂਪ ਚ ਬਹਿਣਾ ਪੈਂਦਾ ਦਸ ਘੰਟੇ ਉੱਥੇ ਕਿੰਨਾ ਚਿਰ ਬੈਠਦਾ ਰੋਜ਼ ਫਿਰ ਤਾਂ ਵਧੀਆ ਤੇਰਾ ਡੈਡੀ ਹੈ ਨਾ ਤੂੰ ਵੀ ਬਹਿ ਜਾ ਕਰ ਕੋਲੇ ਮੰਮੀ ਨੂੰ ਬਹਾ ਲਿਆ ਕਰ ਨਾਲ ਤੂੰ ਨਾਲ ਬਹਿ ਜਾਂਦੀ ਤੇਰਾ ਡੈਡੀ ਬੈਠਦਾ ਰੋਜ਼ ਅੱਛਾ ਇੱਦਾਂ ਅੱਖਾਂ ਬੰਦ ਕਰਕੇ ਤੂੰ ਦੇਖਿਆ ਵਧੀਆ ਕੁਰਬਾਨ ਉਹਦਾ ਤਾਂ ਚੌਂਕੜਾ ਹੀ ਨੀ ਵੱਜਦਾ ਤੇਰਾ ਡੈਡੀ ਬੈਠਦਾ ਆ ਜਾ ਤੂੰ ਕਿਵੇਂ ਆ ਤੂੰ ਤਾਂ ਪਤਲਾ ਹੋ ਗਿਆ ਯਾਰ ਤੂੰ ਪਤਲਾ ਹੋ ਗਿਆ ਪਹਿਲਾਂ ਤਾਂ ਵਧੀਆ ਸੀ ਹੁਣ ਮੋਟਾ ਮੋਟਾ ਸੀ ਹੁਣ ਤੂੰ ਪਤਲਾ ਪਤਲਾ ਹੋ ਗਿਆ ਕਾਹਤੋਂ ਚਾਹ ਪੀਣ ਕਰਕੇ ਪਤਲਾ ਹੋ ਗਿਆ ਕਹਿੰਦਾ ਚਾਹ ਪੀਣ ਕਰਕੇ ਪਤਲਾ ਹੋ ਗਿਆ ਅੱਛਾ ਤੂੰ ਫਿਰ ਖਾ ਤਾਂ ਲੈ ਖਾ ਰਿਹਾ ਬਹੁਤਾ ਹੀ ਪਤਲਾ ਹੋ ਗਿਆ ਯਾਰ ਇੱਕਦਮ ਹਨਾ
ਜਿਹੜੇ ਬੈਠਣ ਵਾਲਾ ਤਜਰਬਾ ਗੁਰਪ੍ਰੀਤ ਭਾਜੀ ਕੋਲ ਜਿਆਦਾ ਵਧੀਆ ਇਹ ਕਹਿੰਦੇ ਮੈਂ ਬਹਿ ਦਿੰਦਾ ਮੇਰਾ ਮੁੰਡਾ ਆ ਕੇ ਅੱਖ ਵੇਖਦਾ ਹਾਂਜੀ
ਗੁਰਪ੍ਰੀਤ ਦਾ ਮੁੰਡਾ ਛੋਟਾ ਹੈ ਨਾ
ਜੀ
ਨੀ ਉਹ ਕਿਵੇਂ ਕਰਦਾ ਅੱਛਾ ਐ ਫੜ ਕੇ ਅੱਖ ਐ ਖੋਲ ਦਿੰਦਾ ਅੱਛਾ ਉੱਤੇ ਕਿੱਥੇ ਕਮਰੇ ਚ
ਉੱਤੇ ਹਾਂਜੀ
ਨਿਆਣੇ ਤਾਂ ਫਿਰ ਨਿਆਣੇ ਹੀ ਹੁੰਦੇ ਨੇ ਹਾਂ ਹੈਗਾ ਕਿੱਥੇ ਹੈ ਬੋਲਣਾ ਨੀ ਹੁਣ ਉਹਨੇ ਤੂੰ ਆਪਣੇ ਕੋਲ ਬਾਲ ਆ ਜਾ
ਜਿਹੜੀ ਆਪ ਜੀ ਉਹ ਐਗਜ਼ਾਮਪਲ ਦਿੰਦੇ ਹੁੰਦੇ ਆ ਉਹ ਮੁੰਡੇ ਦੀ ਵੀ ਪਾਪਾ ਤੇਰੀ ਅੱਖਾਂ ਚ ਪਿਆਰ ਦਿਖਦਾ ਵੀ ਉਹ ਸਾਰੇ ਬੱਚੇ ਫੀਲ ਕਰਦੇ ਆ ਇਸ ਚੀਜ਼ ਨੂੰ ਜੀ
ਕੈਂਪ ਤੋਂ ਬਾਅਦ
ਜੀ
ਸਾਡੇ ਡੈਡੀ ਚ ਪਿਆਰ ਆ
ਗਿਆ। ਕਿਤਨਾ ਕਿਤੇ ਕਮੀਆਂ ਹੈਗੀਆਂ ਨੇ ਜਿਹੜੀਆਂ ਸਾਨੂੰ ਆਪਣੇ ਆਪ ਚ ਨੀ ਪਤਾ ਲੱਗਦੀਆਂ, ਵੀ ਉੱਥੇ ਪਤਾ ਨੀ ਸਾਨੂੰ ਅਹਿਸਾਸ ਹੋ ਜਾਂਦਾ ਇਸ ਗੱਲ ਦਾ ਵੀ ਨਹੀਂ ਅਸੀਂ ਰੋਂਗ ਟਰੈਕ ਤੇ ਸੀ, ਅਸੀਂ ਸਹੀ ਹੋ ਗਏ ਹੁਣ।
ਆਹ ਨਹੀਂ, ਬੱਚਿਆਂ ਵਾਸਤੇ ਵੱਡੀ ਗੱਲ ਆ ਜੇ ਬੱਚਿਆਂ ਨੂੰ ਏਦਾਂ ਫੀਲ ਹੋਵੇ ਵੀ ਤੇਰੀਆਂ ਅੱਖੀਆਂ ਚ ਹੁਣ ਪਿਆਰ ਹੈ, ਪਹਿਲਾਂ ਗੁੱਸਾ ਸੀ, ਪਹਿਲਾਂ ਖਿੱਜ ਸੀ, ਫਰਕ ਪੈ ਗਿਆ ਹੈ। ਕਿੱਥੇ ਹੈ ਜਸਵੀਰ ਦੀ ਕੁੜੀ? ਕਿੱਥੇ ਹੈ ਭਲਾ ਛੋਟੇ ਵਾਲੀ? ਉਰਿਆ ਆ ਜਾ, ਆ ਜਾ ਪੁੱਤ, ਤੂੰ ਵੀ ਆ ਜਾ, ਇਹ ਇੱਥੇ ਆ ਕੇ ਦੱਸ
ਮੈਨੂੰ,
ਇੱਧਰ ਆ ਜਾ। ਤੂੰ ਦੱਸ ਵੀ ਤੇਰਾ ਡੈਡੀ ਹੁਣ ਕਿਵੇਂ ਹੈ? ਤੇਰਾ ਡੈਡੀ ਭੋਲਾ ਸੀ? ਤੈਨੂੰ ਕਿਹੜੇ ਪਾਸਿਓਂ ਭੋਲਾ ਲੱਗਦਾ ਤੇਰਾ ਡੈਡੀ? ਅੱਛਾ, ਪਹਿਲਾਂ ਨਾਲ ਫਰਕ ਲੱਗਦਾ ਕੁਛ ਕੀ? ਅੱਛਾ, ਚੌਂਕੜਾ ਮਾਰ ਕੇ ਫਰਕ ਪੈ ਗਿਆ। ਆਜੋ ਆਜੋ ਆਜੋ, ਤੂੰ ਵੀ ਬਹਿ ਜਾ, ਚੌਂਕੜਾ ਲਾ ਲਾ ਫਿਰ ਚੱਜ ਤਰ੍ਹਾਂ ਬਹਿ ਜਾ। ਹਾਂ
ਬੋਲੂਗਾ।
ਅੱਛਾ, ਅੱਗੇ ਨਾਲੋਂ ਫਰਕ ਪੈ ਗਿਆ? ਲੈ ਇੱਥੇ ਬਹਿ ਜਾ। ਕਹਿੰਦਾ ਸਿੰਘਣੀਆਂ ਸਾਡੀਆਂ ਜੱਚ ਕੇ ਆਈਆਂ ਨੇ, ਸਵਾਲ ਜਵਾਬ ਕਰ ਲਓ ਉਹਨਾਂ ਨਾਲ। ਨੀ ਜਿਆਦਾ ਤਾਂ ਪਰਿਵਾਰ ਤੋਂ ਹੀ ਪਤਾ ਲੱਗਦਾ,
ਬਿਲਕੁਲ
ਬੰਦਾ ਤਾਂ ਕਹਿੰਦਾ ਮੈਂ ਵਧੀਆ ਹੀ ਆ
ਜੀ।
ਹੈਂਜੀ ਕੁਰਬਾਨ ਜੀ, ਤੁਹਾਡੇ ਸਕੂਲ ਚ ਲੋਹੜੀ ਮਨਾਈ ਸੀ? ਜਦੋਂ ਅਸੀਂ ਨਿੱਕੇ ਨਿੱਕੇ ਸੀ ਸਕੂਲਾਂ ਵਿਚ ਵੀ ਰਿਓੜੀਆਂ ਤੇ ਮੂੰਗਫਲੀ
ਵੰਡਦਾ ਸੀ ਜੀ।
ਵੰਡੀਆਂ ਚ ਰਿਓੜੀਆਂ ਵੰਡੀਆਂ
ਜੀ?
ਛੁੱਟੀਆਂ ਸੱਚ? ਹਾਂ
ਜੀ।
ਕਹਿੰਦੇ ਇੱਕ ਬੱਚਾ ਭਗਵੰਤ ਮਾਨ ਨੇ ਕੱਲ ਬੋਲਿਆ ਉੱਥੇ, ਸੀਐਮ ਨੇ ਉੱਥੇ ਗੱਲ ਕੀਤੀ ਭਈ ਮੈਂ ਗਿਆ ਆਪਣਾ ਨਾਭਾ ਸਾਹਿਬ ਗੁਰਦੁਆਰੇ ਚੰਡੀਗੜ੍ਹ, ਤੇ ਕਹਿੰਦੇ ਮੈਂ ਮੱਥਾ ਟੇਕ ਕੇ ਬਹਿ ਗਿਆ, ਇੱਕ ਬੱਚਾ ਆਇਆ ਛੇ ਸੱਤ ਸਾਲ ਦਾ ਏਡਾ ਕੁ, ਆ ਕੇ ਕਹਿੰਦਾ ਭਗਵੰਤ ਮਾਨ ਜੀ ਤੁਸੀਂ ਛੁੱਟੀਆਂ ਹੋਰ ਵਧਾ ਦੋ, ਕਹਿੰਦੇ ਪੰਜ ਛੇ ਦਿਨਾਂ ਦੀ ਠੰਡ ਬਹੁਤ ਆ, ਅਸੀਂ ਨਾਨਕੇ ਆਏ ਹੋਏ। ਕਹਿੰਦੇ ਫਿਰ ਮੈਨੂੰ ਆ ਕੇ ਸਿੱਧਾ ਹੀ ਕਹਿੰਦਾ, ਕਹਿੰਦਾ ਨਾਨਕੇ ਆਏ ਹੋਏ ਆ ਤੇ ਠੰਡ ਬਹੁਤ ਜ਼ਿਆਦਾ, ਪੰਜ ਛੇ ਦਿਨਾਂ ਦੀਆਂ ਛੁੱਟੀਆਂ ਹੋਰ
ਵਧਾ ਦੇ।
ਕਹਿੰਦੇ ਫਿਰ ਮੈਂ ਉਹਦੇ ਕਹਿਣ ਤੇ ਛੁੱਟੀਆਂ ਵਧਾ ਤੀ। ਛੋਟਾ ਜਿਹਾ ਬੱਚਾ, ਕਹਿੰਦੇ ਉਹਦੇ ਚ ਕਿੰਨਾ ਕੋਨਫੀਡੈਂਸ
ਜੀ।
ਬੱਚਿਆਂ ਚ ਅੱਜ ਕੱਲ ਕੋਨਫੀਡੈਂਸ ਬਹੁਤ ਹੈ,
ਬਹੁਤ ਹੈ ਜੀ।
ਆਪਣੇ ਚ ਨਹੀਂ ਸੀ, ਆਹ ਵੇਖੋ ਇਹ ਪੰਜ ਸੱਤ ਨਿਆਣਿਆਂ ਜਿੰਨੀ ਗੱਲੀ ਹੋਈ ਹੈ, ਇੱਕ ਨਿਆਣੇ ਤੋਂ ਇਹਦੇ ਤੋਂ ਬਿਨਾਂ ਹੋਰ ਚਾਹੀਦਾ ਨੀ ਬੱਚਾ।
ਸਹੀ ਹੈ,
ਇੱਕੋ ਹੀ ਵਾਧੂ ਹੈ, ਕਈਆਂ ਵਰਗੀ ਹੈ
ਜੀ,
ਬਹੁਤ ਤੇਜ਼ ਹੈ
ਬਿਲਕੁਲ।
ਆਹ ਦੇਖ ਲੈ ਬਰਦਰ, ਬਰਗਰ ਨੂੰ ਬਰਦਰ ਕਹਿੰਦੀ ਹੈ, ਆਪਣੇ ਪਿਓ ਨੂੰ ਕਹਿੰਦੀ ਇਹ ਬਾਪ,
ਹਾਂਜੀ
ਮੈਂ ਕਹਿੰਦੀ ਹੁੰਦੀ।
ਪਰ ਇੱਕ ਚੀਜ਼ ਆਈ, ਜਿਵੇਂ ਆਪ ਜੀ ਪਹਿਲਾਂ ਵੀ ਗੱਲ ਕਰਦੇ ਸੀ, ਬੱਚੇ ਇੰਟੈਲੀਜੈਂਟ ਆ, ਐਕਟਿਵ ਨੇ, ਪਰ ਉਹਨਾਂ ਤੇ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ
ਪੜ੍ਹਾਈ ਦਾ ਨਿਆਣੇ। ਹਾਂ ਬਸ ਉਹ ਸਟੱਡੀ ਦਾ ਬੋਝ ਧੰਦਾ ਹੈ ਨਾ
ਜੀ,
ਅਸਲ ਚ ਸਟੱਡੀ ਨੀ ਹੈਗੀ, ਇਹ ਧੰਦਾ ਹੈ
ਬਿਲਕੁਲ।
ਤਿੰਨ ਪ੍ਰੈਸ਼ਰ ਨੇ
ਜੀ,
ਇੱਕ ਬੱਚੇ ਉੱਤੇ ਪ੍ਰੈਸ਼ਰ ਹੈਗਾ ਪੇਰੈਂਟਸ ਦਾ
ਜੀ,
ਚੰਗੇ ਨੰਬਰ ਲੈ ਕੇ ਆ ਸਾਡੀ ਇੱਜ਼ਤ ਦਾ ਸਵਾਲ
ਬਿਲਕੁਲ,
ਅਸੀਂ ਲੋਕਾਂ ਨੂੰ ਤੇਰੇ ਨੰਬਰ ਵਿਖਾਵਾਂਗੇ ਵੀ ਸਾਡਾ ਬੱਚਾ ਫਸਟ ਆਇਆ
ਜੀ।
ਉਹ ਬੱਚੇ ਦੇ ਨੰਬਰਾਂ ਨੂੰ ਆਪਣੇ ਸਟੈਂਡਰਡ ਨਾਲ ਜੋੜਦੇ ਨੇ,
ਸਟੇਟਸ ਸਿੰਬਲ ਬਣਾ ਲਿਆ ਆਪਣਾ,
ਸਟੇਟਸ ਬਣਾਉਂਦੇ ਨੇ ਵੀ ਸਾਡਾ ਬੱਚੇ ਦੇ ਇੰਨੇ ਨੰਬਰ। ਦੂਜੇ ਨੰਬਰ ਉੱਤੇ ਪ੍ਰੈਸ਼ਰ ਹੈਗਾ ਸਕੂਲ ਦਾ
ਜੀ,
ਸਕੂਲ ਕਹਿੰਦਾ ਹੈ ਕਿ ਜੇ ਸਾਡਾ ਬੱਚਾ ਜ਼ਿਆਦਾ ਨੰਬਰ ਲੈ ਕੇ ਆਊਗਾ ਤਾਂ ਸਾਡੇ ਅਗਲੀ ਵਾਰੀ ਦਾਖਲੇ ਜ਼ਿਆਦਾ
ਹੋਣਗੇ,
ਵੀ ਸਾਡਾ ਸਕੂਲ ਜ਼ਿਲ੍ਹੇ ਵਿੱਚੋਂ ਫਸਟ ਆਇਆ, ਦਸਵੇਂ ਨੰਬਰ ਤੇ ਆਇਆ, ਪੰਜਵੇਂ ਨੰਬਰ ਤੇ ਆਇਆ, ਪਹਿਲੇ ਨੰਬਰ ਤੇ ਆਇਆ। ਉਹਨਾਂ ਦਾ ਵੀ ਧੰਦਾ ਹੈ।
ਬਿਲਕੁਲ ਜੀ।
ਤੇ ਸਕੂਲਾਂ ਵਾਲੇ ਵੀ ਪ੍ਰੈਸ਼ਰ ਇਹ ਪਾਉਂਦੇ ਨੇ ਵੀ ਵੱਧ ਤੋਂ ਵੱਧ ਨੰਬਰ ਲੈ ਕੇ ਆਓ
ਜੀ।
ਇਹ ਦੋ ਪ੍ਰੈਸ਼ਰ ਹੋ ਗਏ। ਤੀਜਾ ਪ੍ਰੈਸ਼ਰ ਇਕੱਲੇ ਟੀਚਰ ਦਾ, ਜਿਹੜਾ ਟੀਚਰ, ਹਾਂਜੀ ਮਹਾਰਾਜ ਕੋਈ ਗੱਲ ਨੀ, ਜਿਹੜਾ ਟੀਚਰ ਵੀ ਹੈ ਨਾ
ਜੀ,
ਉਹ ਟੀਚਰ ਵੀ ਕਹਿੰਦੇ ਐ ਕਿ ਮੇਰਾ ਨਾਮ ਹੈ।
ਬਿਲਕੁਲ ਜੀ।
ਤਿੰਨ ਪ੍ਰੈਸ਼ਰ, ਚੌਥਾ ਬੱਚਾ ਆਪ ਵੀ ਕੰਪੀਟੀਸ਼ਨ ਕਰਦਾ। ਹੁਣ ਮੈਂ ਇਹਨੂੰ ਕਹਿ ਰਿਹਾ ਸੀ ਵੀ ਤੂੰ ਆਪਾਂ ਆਪਾਂ ਕੈਂਪ ਕਰਦੇ ਆ
ਜੀ,
ਮੰਮੀ ਨੇ ਕਰਨਾ ਹੈ ਵੀ ਛੁੱਟੀਆਂ ਕਰ, ਨਾ 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 ਮੈਂ ਪਿੱਛੇ ਰਹਿ ਜੂ
ਜੀ,
ਮੈਂ ਇੱਦਾਂ ਹੋ ਜਾਣਾ।
ਬਿਲਕੁਲ।
ਮਤਲਬ ਬੱਚਾ ਵੀ ਛੁੱਟੀ ਨੀ ਕਰ ਸਕਦਾ, ਕਰਦਾ ਨੀ, ਉਹਨੂੰ ਵੀ ਕੰਪੀਟੀਸ਼ਨ ਉਹਦੇ ਦਿਮਾਗ ਦੇ ਵਿੱਚ ਜਿਹੜਾ ਮੁਕਾਬਲਾ ਦੀ ਬਿਰਤੀ ਹੈ
ਜੀ,
ਉਹ ਭਰੀ ਜਾਂਦੀ ਹੈ।
ਬਿਲਕੁਲ।
ਅੱਛਾ, ਬਾਹਰਲੇ ਦੇਸ਼ਾਂ ਵਿੱਚ ਤਾਂ ਇਹ ਵੀ ਨੀ ਦੱਸਿਆ ਜਾਂਦਾ ਕਿ ਤੁਹਾਡਾ ਬੱਚਾ ਫੇਲ ਹੈ ਕਿ ਪਾਸ ਹੈ।
ਬਿਲਕੁਲ।
ਨੰਬਰ ਕਿਸੇ ਦੂਸਰੇ ਬੱਚੇ ਨੂੰ ਪਤਾ ਨੀ ਹੁੰਦਾ ਵੀ ਉਹਦੇ ਨੰਬਰ ਕਿੰਨੇ ਆ,
ਕਿੰਨੇ।
ਉਹ ਜਿਹੜਾ ਮੁਕਾਬਲਾ ਹੈ ਇਹਦੇ ਵਿੱਚ ਫਿਰ ਪਿਸਦਾ ਬੱਚਾ।
ਬਿਲਕੁਲ।
ਤਿੰਨ ਚਾਰ ਏਦਾਂ ਦੇ ਪ੍ਰੈਸ਼ਰ ਨੇ ਬੱਚੇ ਤੇ, ਐ ਲੱਗਦਾ ਵੀ ਛੋਟਾ ਜਿਹਾ ਬੱਚਾ ਔਰ ਬੋਝ ਕਿੰਨਾ ਜ਼ਿਆਦਾ।
ਬਿਲਕੁਲ।
ਇੰਨਾ ਪ੍ਰੈਸ਼ਰ ਹੈ ਵੀ ਜੇ ਪਿੱਛੇ ਰਹਿ ਗਿਆ, ਜੇ ਨੰਬਰ ਇੰਨਾ ਘੱਟ ਆ ਗਿਆ, ਅੱਧਾ ਨੰਬਰ ਵੀ ਮੇਰਾ ਘੱਟ ਨਹੀਂ ਆਉਣਾ ਚਾਹੀਦਾ, ਮੈਂ ਫਸਟ ਆਉਣਾ ਚਾਹੀਦਾ ਮੈਨੂੰ। ਮਤਲਬ ਸਾਰੇ ਬੱਚੇ ਏਦਾਂ ਹੀ ਸੋਚਦੇ।
ਉਹਨੂੰ ਚੰਗਾ ਬਣਨ ਵਾਸਤੇ ਨਹੀਂ ਸਿਖਾਇਆ ਜਾਂਦਾ, ਉਹਨੂੰ ਫਸਟ ਆਉਣ ਵਾਸਤੇ ਸਿਖਾਇਆ ਜਾਂਦਾ ਵੀ ਕਿਸੇ ਤਰੀਕੇ ਤੂੰ ਫਸਟ ਆ ਜਾ ਬਸ।
ਵਾਹ, ਬਿਲਕੁਲ।
ਟੀਚਰ ਨੂੰ ਆਪਣੀ ਅਸੈਸਮੈਂਟ ਦਾ ਪਿਆ ਕਿ ਮੇਰੀ ਗਰੋਥ ਹੋਏਗੀ, ਮੇਰਾ ਉਹਦਾ ਵਧੇਗਾ। ਪੇਰੈਂਟਸ ਨੂੰ ਆਪਣਾ ਹੁੰਦਾ ਵੀ ਸਾਨੂੰ ਕੋਈ ਚੰਗੇ ਕਹੇਗਾ।
ਉਹਨੂੰ ਪੜ੍ਹਾਈ ਚੋਂ ਸਵਾਦ ਆ ਰਿਹਾ, ਜ਼ਿੰਦਗੀ ਚੋਂ ਸਵਾਦ ਆ ਰਿਹਾ ਕਿ ਨਹੀਂ,
ਇਹ ਨਹੀਂ ਪੁੱਛਦਾ, ਕੋਈ ਨਹੀਂ ਪੁੱਛਦਾ।
ਬੱਚਾ ਫਸਟ ਆ ਰਿਹਾ
ਬਸ,
ਇਹ ਪੁੱਛਿਆ
ਜੀ
ਬੰਦਾ। ਹੁਣ ਜਿੱਦਾਂ ਅਗਲਾ, ਆਪਾਂ ਵੀ ਜ਼ਿੰਦਗੀ ਲਾਈਫ ਵਿੱਚ ਵੀ ਏਦਾਂ ਹੀ ਹੈ
ਜੀ।
ਫਲਾਣੇ ਦੀ ਕੋਠੀ ਵੱਡੀ ਹੈ
ਜੀ,
ਉਹ ਘਰ ਚ ਸੁਖੀ ਨੇ ਜਾਂ ਨਹੀਂ ਇਹ ਕਿੰਨੇ ਵੇਖਿਆ। ਫਲਾਣਾ ਬੰਦਾ ਅਮਰੀਕਾ ਚ ਹੈ, ਉਹਦੇ ਕੋਲ ਇੰਨੀਆਂ ਗੱਡੀਆਂ ਨੇ, ਉਹਦੇ ਕੋਲ ਇੰਨੀ ਪ੍ਰੋਪਰਟੀ ਹੈ, ਇਹ ਵੇਖਿਆ ਜਾਂਦਾ। ਪਰ ਉਹ ਬੰਦਾ ਸੁਖੀ ਹੈ ਜਾਂ ਨਹੀਂ ਵੇਖਿਆ ਜਾਂਦਾ,
ਨਹੀਂ ਕਾਊਂਟ ਕੀਤਾ ਜਾਂਦਾ।
ਹੁਣ ਜਿਹੜਾ ਪੁਆਇੰਟ ਸੁਖੀ ਰਹਿਣ ਦਾ, ਉਹਦੇ ਤੇ ਕੰਮ ਹੋਣਾ ਚਾਹੀਦਾ। ਤੁਸੀਂ ਸੁਖੀ ਹੈ, ਤੁਸੀਂ ਨੰਬਰ ਘੱਟ ਵੀ ਆ ਜਾਣਗੇ, ਪਰ ਬੱਚਾ ਖੁਸ਼ ਹੈ।
ਬਿਲਕੁਲ।
ਘੱਟ ਤੋਂ ਘੱਟ ਆਪਣੀ ਲਾਈਫ ਨੂੰ ਇੰਜੋ, ਦੇਖੋ ਸਟੱਡੀ ਹੈ ਜਿਹਨੂੰ ਇੰਜੋਏ ਕੀਤਾ ਜਾਵੇ, ਲਾਈਫ ਹੈ ਜਿਹਨੂੰ ਇੰਜੋਏ ਕੀਤਾ ਜਾਵੇ। ਗੱਡੀਆਂ ਪ੍ਰੋਪਰਟੀ ਉਹ ਹੁੰਦੀ ਹੈ ਜਿਹਨੂੰ ਤੁਸੀਂ ਇੰਜੋਏ ਕਰੋ।
ਬਿਲਕੁਲ।
ਜੇ ਤੁਸੀਂ ਇੰਜੋਏ ਨਹੀਂ ਕਰਦੇ, ਕੰਪੀਟੀਸ਼ਨ ਹੈ, ਦਿਖਾਵਾ ਕਰ ਰਹੇ ਹੋ
ਜੀ,
ਉਹ ਦਿਖਾਵਾ ਕਰਨਾ ਜਿਹੜਾ ਹੈ ਉਹ ਐਸਾ ਬੱਚਾ ਬਚਪਨ ਤੋਂ ਸਿੱਖਦਾ ਸਾਰੀ ਜ਼ਿੰਦਗੀ। ਫਿਰ ਉਹ ਫਸਟ, ਮੈਂ ਵੱਡੀ ਕੋਠੀ ਬਣਾਉਣੀ ਹੈ, ਪਹਿਲਾਂ ਕਹਿੰਦਾ ਮੈਂ ਨੰਬਰ ਜ਼ਿਆਦਾ ਲੈਣੇ ਨੇ, ਫਿਰ ਉਹ ਕਹਿੰਦਾ ਮੈਂ ਕੋਠੀ ਵੱਡੀ ਬਣਾਉਣੀ ਹੈ, ਫਿਰ ਉਹ ਕਹਿੰਦਾ ਮੈਂ ਨੌਕਰੀ ਵੱਡੀ ਲੈਣੀ ਹੈ। ਉਹ ਸਾਰੀ ਜ਼ਿੰਦਗੀ ਵੱਡਾ ਬਣਨ ਦਾ, ਮਾਰਾ ਸਟੇਟਸ ਬਣਾਉਣ ਦਾ ਥੱਕ ਜਾਂਦਾ। ਜ਼ਿੰਦਗੀ ਜਿਉਣ ਦਾ ਅਸਲ ਚ ਚੇਤਾ ਹੀ ਭੁੱਲ ਜਾਂਦਾ। ਜ਼ਿੰਦਗੀ ਦਾ ਰਸ ਨਹੀਂ ਲੋਕ ਲੈਂਦੇ, ਬਸ ਉਹ ਇੱਕ ਦੂਜੇ ਨੂੰ ਪਛਾੜਨ ਲਈ, ਇੱਕ ਦੂਜੇ ਨੂੰ ਪਿੱਛੇ ਸਿੱਟਣ ਲਈ ਇਹ ਸਿੱਖਿਆ ਜਾਂਦਾ।
ਬਿਲਕੁਲ।
ਉਹ ਉਹਨੂੰ ਪਿੱਛੇ ਸਿੱਟਦੇ, ਉਹਨੂੰ ਪਿੱਛੇ ਸਿੱਟਦੇ, ਉਹਨੂੰ ਪਿੱਛੇ ਸਿੱਟਦੇ, ਉਹ ਮੁਕਾਬਲੇ ਦੀ ਬਿਰਤੀ ਵਿੱਚ ਅੱਗੇ ਅੱਗੇ ਜਾ ਕੇ ਪਿੱਛੇ ਸਿੱਟਦੇ ਸਿੱਟਦੇ ਜਿਉਣਾ ਹੀ ਭੁੱਲ ਜਾਂਦਾ ਉਹਦੇ ਨਾਲ ਮੁਕਾਬਲਾ ਉਹਦੇ ਨਾਲ। ਅੱਛਾ, ਇੱਕ ਗੱਲ ਹੋਰ ਹੈ, ਤੁਸੀਂ ਜਿੰਨਾ ਮਰਜ਼ੀ ਵਧੀਆ ਬਣ ਜਾਓ, ਤੁਹਾਡੇ ਤੋਂ ਵਧੀਆ ਕੋਈ ਹੈਗਾ
ਜੀ? ਬਿਲਕੁਲ।
ਤੁਸੀਂ ਜਿੰਨਾ ਮਰਜ਼ੀ ਉੱਚੇ ਚਲੇ ਜਾਓ, ਤੁਹਾਡੇ ਉੱਤੇ ਕੋਈ ਬੈਠਾ
ਬੈਠਾ।
ਕਿਹੜੇ ਕਿਹੜੇ ਨੂੰ ਤੁਸੀਂ ਮਤਲਬ ਤੁਸੀਂ ਕੰਪਲੀਟ ਕਰਦੇ ਜਾਓ, ਕਿੰਨਾ ਕਿਹਨੂੰ ਕਿਹਨੂੰ ਤੁਸੀਂ ਪਛਾੜਦੇ ਜਾਓ?
ਹਰ ਇੱਕ ਬੰਦੇ ਤੱਕ ਆਪਣਾ ਗੋਲ ਪਹਿਲਾਂ ਮਿਥਿਆ ਹੋਇਆ, ਉਹ ਕੱਟਣ ਨਹੀਂ ਦਿੰਦਾ ਉਸ ਗੋਲ ਨੂੰ।
ਬੰਦੇ ਦਾ ਗੋਲ ਚਾਹੀਦਾ ਖੁਸ਼ ਰਹਿਣਾ,
ਖੁਸ਼ ਰਹਿਣਾ ਜੀ।
ਆਪਣੀ ਲਾਈਫ ਚ ਮੈਂ ਖੁਸ਼ ਰਹਿਣਾ, ਮੈਂ ਠੀਕ ਹੈ, ਮੈਂ ਪੜ੍ਹਾਈ ਕਰਨੀ ਹੈ, ਮੈਂ ਘਰ ਬਣਾਉਣਾ, ਮੈਂ ਬਾਹਰ ਸੈਟਲ ਹੋਣਾ, ਮੈਂ ਨੌਕਰੀ ਕਰਨੀ ਹੈ, ਮੈਂ ਵਿਆਹ ਕਰਾਉਣਾ, ਮੈਂ ਬੱਚੇ ਪੈਦਾ ਕਰਨੇ ਨੇ, ਪਰ ਵੱਡੀ ਗੱਲ ਹੈ ਮੈਂ ਖੁਸ਼ ਰਹਿਣਾ।
ਬਿਲਕੁਲ।
ਤੇ ਜੇ ਖੁਸ਼ ਨਹੀਂ ਫਿਰ ਫਾਇਦਾ ਕੀ? ਤਾਂ ਕਰਕੇ ਗਿਆਨ, ਹੁਣ ਜੇ ਗਿਆਨ ਹੈ ਨਹੀਂ ਤੇ ਫਿਰ ਫਾਇਦਾ ਕੀ ਹੈ? ਹੁਣ ਆਪਾਂ ਲੋਹੜੀ ਤੇ ਬੈਠੇ ਹਾਂ, ਇਹ ਪੱਕੀ ਗੱਲ ਹੈ, ਲਾਈਵ ਸੁਣ ਰਹੇ ਨੇ, ਮੈਨੂੰ ਨੀ ਪਤਾ 2000 ਬੰਦਾ ਤਾਂ ਸੁਣਦਾ ਹੀ ਹੋਣਾ ਹੈ, 2000 ਚਲੋ ਸੁਣਦਾ ਹੋਣਾ। ਮੰਨ ਲਓ ਬਈ ਇਹ ਨੀ ਪਤਾ ਹੈਗਾ ਅੱਜ ਲੋਹੜੀ ਦਾ ਤਿਉਹਾਰ ਹੈ, ਅੱਜ ਵੀ ਕਈ ਲੜਕੇ ਹਟੇ ਹੋਣ।
ਬਿਲਕੁਲ।
ਤੇ ਇਹ ਨੀ ਪਤਾ ਵੀ ਹੁਣ ਵੀ ਇੱਕ ਜਣਾ ਪੀ ਰਿਹਾ ਹੋਵੇ, ਉਹ ਉੱਥੇ ਲਾਗ ਵੇਖ ਬੈਠਾ ਹੋਵੇ, ਤੇ ਘਰ ਵਾਲੀ ਇਸ ਵੇਲੇ ਵੀ ਲੜਕੇ 5-7 ਮਿੰਟ ਪਹਿਲਾਂ ਹਟੇ ਹੋਣ।
ਬਿਲਕੁਲ।
ਇਹ ਨੀ ਪਤਾ ਹੁਣ ਵੀ ਕਲੇਸ਼ ਪਾ ਕੇ ਬੈਠੇ ਹੋਣ। ਗਿਆਨ ਬਿਨਾਂ ਦੀਵਾਲੀ ਉਹਨਾਂ ਦੀ ਕਾਲੀ ਹੋਈ ਹੁੰਦੀ।
ਬਿਲਕੁਲ।
ਤੇ ਗਿਆਨ ਬਿਨਾਂ ਬੰਦੇ ਦੀ ਜਿਹੜੀ ਲੋਹੜੀ ਹੈ ਉਹ ਵੀ ਕਾਲੀ ਹੁੰਦੀ।
ਬਿਲਕੁਲ।
ਦਾ ਉਹ ਗੱਲ ਨੀ ਆਪਾਂ ਕਰਦੇ ਹੁੰਦੇ ਜਿੱਦਾਂ ਪੜ੍ਹਦੇ ਆ ਆਪਾਂ, ਮੈਂ ਗਾ ਕੇ ਗਾਵਾਂ, ਬੋਲਿਓ ਸਾਰੇ। ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ, ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ,
ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ,
ਜਿਨ੍ਹਾਂ
ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ।
ਕੱਲੇ ਦੀ ਆਵਾਜ਼ ਆ ਜਾਣੀ ਫਿਰ ਸਾਰਿਆਂ ਦੀ ਆਉਣ, ਤੂੰ ਨਾ ਬੋਲੀ।
ਠੀਕ।
ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ, ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ, ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ, ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ,
ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ, ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ,
ਓਏ ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ, ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ,
ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ, ਉਹਨਾਂ ਦੀ ਦੀਵਾਲੀ ਹੋਵੇ ਉਹਨਾਂ ਦੀਆਂ ਲੋੜੀਆਂ,
ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ, ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ,
ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ, ਜਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ,
ਜਿਨ੍ਹਾਂ ਦੀ ਸਮਝ ਹੈ ਜਿਹਨੂੰ ਅਕਲ ਹੈ ਉਸੇ ਦੀ ਦੀਵਾਲੀ ਹੈ, ਉਸੇ ਦੀਆਂ ਲੋਹੜੀਆਂ, ਉਹਨਾਂ ਦੇ ਦੁਸਹਿਰੇ ਤਿਉਹਾਰ ਉਹਨਾਂ ਦੇ, ਬੇਅਕਲਿਆਂ ਦਾ ਕੋਈ ਤਿਉਹਾਰ ਨਹੀਂ, ਉਹਨਾਂ ਦੀ ਕੋਈ ਦਿਨ ਨੀ, ਕੋਈ ਰਾਤ ਨੀ, ਕੋਈ ਲਾਈ ਅਕਲ ਹੈ। ਹੁਣ ਜੇ ਬੰਦਾ ਥੋੜਾ ਜਿਹਾ ਸੋਫੀ ਹੈ, ਨਸ਼ੇ ਨੁਸ਼ੇ ਨੀ ਕਰਦਾ, ਗਲਤ ਕੰਮਾਂ ਚ ਨੀ ਪੈਂਦਾ, ਬਚਿਆ ਰਹਿੰਦਾ, ਪਰ ਇੰਜੋਏ ਕਰਦਾ ਕਰਦਾ, ਹੁਣ ਘਰ ਵਾਲਾ ਕਹਿੰਦਾ ਮੈਂ ਇੰਜੋਏ ਕਰ ਰਿਹਾ ਹਾਂ, ਤੇ ਘਰ ਵਾਲੀ ਨੂੰ ਤਾਂ ਤੰਗ ਕਰਦਾ ਸ਼ਰਾਬ ਪੀ ਕੇ ਆ ਗਿਆ, ਤੇ ਬਾਕੀਆਂ ਨੂੰ ਦੁਖੀ ਕਰਕੇ ਤੁਸੀਂ ਇੰਜੋਏ ਕਰੋ, ਤੁਹਾਡਾ ਇੰਜੋਏ ਕਿਸ ਕੰਮ ਹੈ? ਬਾਕੀਆਂ ਨੂੰ ਤੁਸੀਂ ਪਰੇਸ਼ਾਨ ਕਰਕੇ ਤੁਸੀਂ ਕਹੋ ਵੀ ਮੈਂ ਤੇ ਸਵਾਦ ਲੈ ਰਿਹਾ, ਮੈਂ ਨਜ਼ਾਰੇ ਲੈ ਰਿਹਾ, ਉਹ ਨਜ਼ਾਰਾ ਕਿਸੇ ਕੰਮ ਨੀ। ਆਹ ਤਿਉਹਾਰ ਜਿਹੜੇ ਵੀ ਹੈ ਉਹ ਇਕੱਠੇ ਬਹਿ ਕੇ ਸਾਰਿਆਂ ਦੀ ਖੁਸ਼ੀ ਨਾਲ ਖੁਸ਼ੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਫਿਰ ਖੁਸ਼ੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਫਿਰ ਸਵਾਦ ਆਉਂਦਾ, ਇਕੱਲਿਆਂ ਤੇ ਕੋਈ ਸਵਾਦ ਨੀ,
ਬਿਲਕੁਲ
ਇਕੱਲਿਆਂ ਤਾਂ ਨੀ ਕੋਈ ਨਜ਼ਾਰਾ। ਤੇ ਆ ਦੇਤੀਆਂ ਸਾਰਿਆਂ ਨੂੰ ਵਰਤਾ ਲਿਆ, ਛੱਕ ਵੀ ਲਿਆ, ਹੋਰ ਨੀ ਦੇਣਾ, ਗੁੜ ਵਾਲੀਆਂ ਰੋੜੀਆਂ ਹੈ ਨੀ ਸੀ, ਹਾਂਜੀ ਮਹਾਰਾਜ ਫਿਰ ਆਪ ਜੀ ਕੋਈ ਬਚਨ ਸੁਣਾਓ, ਕੋਈ ਬਚਨ ਸੁਣਾਓ, ਡੌਗੀ ਹੈਗੇ ਨੇ ਘਰੇ ਕਿੰਨੇ? ਤਿੰਨ ਨੇ, ਕੀ ਨਾਂ ਹੈ ਉਹਨਾਂ ਦੇ? ਨਾ ਬੋਲ ਕੇ ਚੰਗੀ ਤਰ੍ਹਾਂ ਦੱਸ, ਆਵਾਜ਼ ਵਿੱਚ ਜਾਊ ਫਿਰ ਤੇਰੀ। ਇੱਕ ਮੋਟੋ ਵੀ ਹੈ ਤੇ ਇੱਕ ਜਿੰਮੀ ਵੀ ਹੈ, ਤੁਹਾਡੇ ਤਾਂ ਡੋਗੀ ਹੈ ਨੀ, ਤੁਹਾਡੇ ਤੁਹਾਡੇ ਕੀ ਨਾਂ? ਲੱਕੀ। ਤੁਹਾਡੇ ਡੋਗੀ ਦਾ ਰੱਖ ਲੋ,
ਦੋ ਕੁੱਤੇ ਪਏ ਸੀ, ਉਹ ਇੱਕ ਜਾਕੀ ਨਾ ਖਾਸਾ ਨੁਕਸਾਨ ਕਰਦਾ ਸੀ, ਤਾਂ ਉਹਨੂੰ ਕਿਸੇ ਨੂੰ ਦੇ ਦਿੱਤਾ ਸੀ, ਦੂਜਾ ਟਾਮੀ ਨਾ ਉਹ ਮਰ ਗਿਆ।
ਕਿੰਨਾ ਸੀਰੀਅਸ ਹੋ ਕੇ ਦੱਸ ਰਿਹਾ, ਅੱਛਾ ਇਹ ਵੀ ਬਹੁਤ ਤੇਜ ਬੱਚਾ। ਹੁਣ ਫਿਰ ਹੋਰ ਨੀ ਲੈਣਾ ਡੋਗੀ? ਮੈਂ ਦੇ ਦਿੰਦਾ ਡੋਗੀ, ਤਾਂ ਮੇਰੇ ਕੋਲੇ ਹੈਗੇ ਨੇ ਬਹੁਤ ਨੇ, ਜਿੰਨੇ ਮਰਜ਼ੀ ਲੈ ਜੀ।
ਮੈਂ ਬੇਟੀ ਨੂੰ ਇੱਕ ਵਾਰੀ ਕਿਹਾ, ਆਪ ਜੀ ਨੇ ਮੈਨੂੰ ਕਿਹਾ ਵੀ ਤੂੰ ਲੈ ਜਾ ਡੋਗੀ ਛੋਟਾ ਜਿਹਾ, ਤੇ ਮੈਂ ਕਿਹਾ ਆਪਾਂ ਲਿਆਈਏ, ਮੈਨੂੰ ਕਹਿੰਦੀ ਜਿਹੜਾ ਟਾਈਮ ਡੋਗੀ ਨੂੰ ਦੇਣਾ ਮੈਨੂੰ ਹੀ ਦੇ ਦਿਆ ਕਰੋ। ਵੀ ਇਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਗੇ, ਵੀ ਸਾਡੇ ਨਾਲ ਉਹ ਟਾਈਮ ਲਾ ਲਓ ਤੁਸੀਂ,
ਹਾਏ ਹਾਏ
ਏਦਾਂ ਸੋਚਦੇ ਨੇ ਜੀ।
ਫਿਰ ਡੋਗੀ ਵੀ ਤਾਂ ਤੇਰੇ ਨਾਲ ਟਾਈਮ ਸਪੈਂਡ ਕਰਿਆ ਕਰੂਗਾ, ਕਹਿੰਦੀ ਡੋਗੀ ਵਾਲਾ ਟਾਈਮ ਮੈਨੂੰ ਦੇ ਦਿਆ ਕਰੋ। ਹੈ ਤੁਹਾਡੇ ਵੱਲ ਦਾ ਨਾਂ ਕੀ ਦੱਸ ਦੇ, ਤੈਨੂੰ ਪਤਾ ਹੀ ਹੋਣਾ ਨਾਮ ਦਾ ਯਾਰ, ਇੰਨਾ ਨੀ ਪਤਾ। ਨਹੀਂ ਸੱਚੀ ਜਸਵੀਰ ਨਾ, ਉਹ ਸੱਚੀ ਬੋਲੀਆਂ। ਤੈਨੂੰ ਸੱਚੀ ਭੁੱਲ ਗਿਆ ਕੀ ਹੈ ਕੈਨ? ਬਈ ਸਾਰਿਆਂ ਨੂੰ ਜਿਹੜੇ ਘਰਾਂ ਚ ਬਹਿ ਕੇ ਦੇਖ ਰਹੇ ਹੋਣਗੇ, ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ। ਵੀ ਤੁਸੀਂ ਸਾਰੇ ਹੱਸਦੇ ਖੇਡਦੇ ਰਹੋ, ਕੋਈ ਹੈਂਜੀ ਸੋਨੇ ਦੇ ਵਾਲ, ਸੋਨੇ ਦੇ ਵਾਲ ਕੀ ਹੁੰਦੇ ਨੇ? ਮੈਨੂੰ ਲੱਗਦਾ ਨਾ ਇਹ ਰੀਤਾਂ ਹੀ ਬਣਾਈਆਂ ਹੁਣ, ਕਈ ਲੋਕ ਨਹਾਉਂਦੇ ਨੀ ਹੁੰਦੇ 15-15 ਦਿਨ, ਪਿੰਡਾਂ ਚ ਕਈ ਏਦਾਂ ਹੁੰਦੇ ਨੇ। ਤੇ ਉਹ ਇਹ ਸੀ ਵੀ ਮਾਘ ਵਾਲੀ ਮਾਘੀ ਨੂੰ ਸਵੇਰੇ ਤਾਂ ਤੁਸੀਂ ਜਰੂਰੀ ਨਹਾਓਗੇ ਨਾ, ਬਹਾਨੇ ਨਾਲ ਬੰਦਾ ਨਹਾ ਤਾਂ ਲਵੇ
ਨਾ ਲਵੇ।
ਅੱਛਾ, ਪੋਹ ਦੀ ਮਾਘ ਖਾਧੀ ਵੀ ਹੁੰਦਾ ਸੀ ਨਾ?
ਹਾਂਜੀ, ਖਿਚੜੀ ਬਣਾਉਂਦੇ,
ਖਿਚੜੀ ਸਵੇਰੇ ਸਵੇਰੇ ਦਹੀਂ ਪਾ ਕੇ ਮੰਮੀ
ਦਿੰਦੇ ਹੁੰਦੇ ਸੀ, ਸ਼ਾਮ ਨੂੰ ਬਣਾ ਲੈਂਦੇ ਸੀ। ਬਸ ਉਹ ਵੀ ਉਹਨੂੰ ਸ਼ਗਨ ਮੰਨਿਆ ਜਾਂਦਾ ਸੀਗਾ ਜੀ, ਉਹ ਵੀ ਸ਼ਾਮ ਨੂੰ ਬਣਾ ਲਓ, ਵੀ ਪੋਹ ਵਾਲੇ ਦਿਨ ਬਣਾਉਣੀ ਮਾਘ ਦੀ, ਸਵੇਰ ਨੂੰ ਖਾਣੀ ਹੈ
ਵੀ ਆਹ ਪੋਹ ਇੰਨੀ
ਮਾਘ ਖਾਧੀ।
ਵੈਸੇ ਤਾਂ ਜ਼ਿਆਦਾਤਰ ਹਰ ਸੰਗਰਾਂਦ ਨੂੰ ਏਦਾਂ ਹੁੰਦਾ ਹੀ ਹੈ ਵੀ ਜਿਹੜੀ ਸਬਜ਼ੀ ਰਾਤ ਬਣੀ ਹੈ ਸਵੇਰੇ ਖਾਣੀ ਹੈ। ਕਈ ਕਈ ਹੁਣ 22 ਚ ਬਣਾਈ, 23 ਚ ਖਾਧੀ,
ਖਾਧੀ ਸਾਲ ਹੋ ਗਿਆ,
ਬਣਾਈ 24 ਚ ਖਾਧੀ।
ਬਿਲਕੁਲ,
ਇਹਦਾ ਇਹਦੇ ਪਿੱਛੇ ਕੋਈ ਰੀਜ਼ਨ ਹੋ ਸਕਦਾ ਨਾ?
80% ਦਾ ਲੋਕਾਂ ਨੇ ਸਾਗ ਬਣਾਇਆ
ਜਿਹੜਾ 2023 ਚ ਬਣਿਆ ਸੀ ਹੁਣ ਤੱਕ ਚੱਲ ਰਿਹਾ। ਨਹੀਂ, ਇਹਦੇ ਪਿੱਛੇ ਰੀਜ਼ਨ ਤਾਂ ਹੋਣਾ, ਪੋਹ ਰਿੱਧੀ ਮਾਂ ਖਾਧੀ,
ਹੋ ਸਕਦਾ
ਇੱਕ ਵਾਲ ਸੁਨਹਿਰੀ ਕਰੋ
ਜੀ,
ਕੇਸੀ ਨਹਾਓ। ਬਈ ਜਿੰਨੇ ਲਾਈਵ ਸੁਣਦੇ ਹੋ ਸਵੇਰੇ ਜਰੂਰ ਨਹਾ ਲਿਓ, ਬਈ ਕੇਸੀ ਜਰੂਰ ਨਹਾ ਲਓ ਸਵੇਰੇ, ਹੈ ਕਿ ਨਹੀਂ? ਨਹੀਂ ਨਹਾਓ ਸਵੇਰੇ, ਨਹਾਉਣਾ ਤਾਂ ਵੈਸੇ ਹੀ ਰੋਜ਼ ਚਾਹੀਦਾ, ਦਲਿੱਦਰੀ ਬੰਦੇ ਹੀ ਹੋਣਗੇ ਜਿਹੜੇ ਨਹਾਉਣ ਨਾ ਰੋਜ਼।
ਬਿਲਕੁਲ,
ਇਸ਼ਨਾਨ ਤਾਂ ਰੋਜ਼ ਚਾਹੀਦਾ ਹੀ ਚਾਹੀਦਾ ਨਾ। ਸਰਬ ਕਰੀਏ ਖਤਮ ਕੇ ਚੱਲੀ ਚੱਲੀਏ ਅਜੇ ਹੋਰ? ਥੋੜਾ ਹੋਰ ਕਰ ਲਈਏ
ਧਾਰਨਾ,
ਧਾਰਨਾ ਧਾਰਨਾ। ਅੱਛਾ, ਲੋਹੜੀਆਂ ਆਪਾਂ ਮੈਂ ਕਿਹਨਾਂ ਲੋਹੜੀ ਮੰਗ ਲਈਏ ਆਨਲਾਈਨ, ਹੈ ਕਿ ਨਹੀਂ? ਆਪਾਂ ਸਾਰੇ ਦਿਓ ਮਾਈ ਲੋਹੜੀ, ਵਰਲਡ ਵਰਲਡ ਚ ਜਿੱਥੇ ਜਿੱਥੇ ਸੁਣ ਰਹੇ ਨੇ ਸਾਰੇ ਲੋਹੜੀ ਦਿਓ, ਤੇ ਨਾਲ ਉਹ ਦੇ ਦਿੰਦੇ ਹੋ ਪੈਨ ਕਾਰਡ
ਸਕੈਨਰ ਦੇ ਦਿੰਦੇ
ਸਾਰੇ, ਤੇ ਲੋਹੜੀ ਭੇਜ
ਕਿਊ ਆਰ ਕੋਡ ਭੇਜ ਦਿਓ,
ਕੈਮਰੇ ਅੱਗੇ ਸਕੈਨਰ ਕਰ ਦਿੰਦੇ ਆ ਐਵੇਂ, ਵੀ ਭਾਈ ਲੋਹੜੀ ਦੇ ਦਿਓ। ਇਹ ਤਾਂ ਗੱਲ ਠੀਕ ਹੈ,
ਪਹਿਲਾਂ ਬੱਚਿਆਂ ਨੂੰ ਥੋੜੇ ਥੋੜੇ ਦਾਣੇ ਪਾ ਦਿੰਦੇ ਹੁੰਦੇ ਸੀ ਉਹ ਜੀ ਵਿਚੋਲਾ ਜੀ,
ਇਹ ਰਿਸ਼ਤਾ ਕਰਾ ਰਿਹਾ ਸੀ, ਹੋ ਗਿਆ ਚਲੋ ਯਾਰ ਕਿਸੇ ਦਾ। ਹਾਂ, ਹੋਰ ਲੱਕੜਾਂ ਲਾ ਦਿਓ ਬਈ, ਉਹਨੇ ਕਿਹਾ ਸੀ ਹਾਂ। ਨੱਚਦੇ ਨੇ ਬੱਚੇ?
ਪਿਛਲੀ ਵਾਰੀ ਬਾਹਰ ਲਾਣੀ ਸੀਗੀ।
ਓ ਤੁਸੀਂ ਨੱਚਦੇ ਹੁੰਦੇ ਪੁੱਤਰ?
ਇਹ ਬਹੁਤ ਨੱਚਦੀ ਆ ਜੀ।
ਕਹਿੰਦਾ ਡੀਜੇ ਲਾਓ। ਅਜੇ ਉਹਦੀ ਕੁੜੀ ਕਹਿੰਦੀ ਭੋਲਾ ਕਹਿੰਦਾ ਭੋਲਾ ਨਾਥ ਹੈ।
ਯਾਦ ਕਰ ਰਹੇ
ਨੇ। ਅੱਛਾ ਅੱਛਾ ਕਹਿੰਦੇ ਲਾਈਵ ਸ਼ੋ ਚ ਗੱਲ ਹੋ ਜਾਏਗੀ ਸਾਡੀ, ਵੀ ਤੂੰ ਦੱਸ ਗੱਲ ਕਰਕੇ ਕੀ ਲੈਣਾ। ਪੌਵਾ ਲਾਇਆ ਹੋਇਆ ਕਿਸੇ ਨੇ, ਜੇ ਉਹਨੇ ਕਿਹਾ ਗੱਲ ਕਰਨ ਲੱਗ ਗਿਆ ਫੇਰ ਮੈਨੂੰ ਲੱਗਦਾ ਕਈਆਂ ਨੂੰ ਤੁਹਾਡੀ ਆਵਾਜ਼ ਸੁਣਦੀ ਨੀ ਹੋਣੀ। ਲਾਈਵ ਵਾਲੇ ਕਹਿਣਗੇ ਹੱਸੀ ਜਾਂਦੇ ਨੇ ਕਿਉਂਕਿ ਬਾਕੀਆਂ ਦੀ ਆਵਾਜ਼ ਸਾਨੂੰ ਸੁਣ ਜਾਂਦੀ ਹੈ। ਉਹ ਜਿਹੜਾ ਆ ਨੇੜੇ ਦੂਰ ਕਰਤਾ,
ਦੂਰ ਆਵਾਜ਼ ਵਧਾਈ ਹੋਈ, ਸਭ ਦੀ ਆ ਜੇ,
ਸਭ ਦੀ ਆ ਰਹੀ ਹੈ
ਇੱਦਾਂ ਹੀ ਸੈੱਟ ਕਰਕੇ ਯਾਰ।
ਹੁਣ ਧਿਆਨ ਨਾਲ ਬੋਲੋ ਭਾਈ,
ਤੇਰੀ ਆਵਾਜ਼ ਸੁਣ ਰਹੀ ਹੈ,
ਸੁਣ ਰਹੀ ਹੈ। ਧਾਰਨਾ ਧਾਰਨਾ ਕੌਣ ਕਲਾਕਾਰ ਨੇ ਸੱਚ? ਊੜਾ ਦੀ ਆ ਪਾਈ ਹੈ ਤੇ ਊੜਾ ਸੁਣਾਓ। ਆ ਤਿੰਨ ਦੇਖਿਓ, ਆ ਦੇਖ ਨਿਗਾਹ ਮਾਰੋ, ਕੈਮਰਾ ਇਹਨਾਂ ਨੂੰ ਤੱਕ ਲਾਇਓ। ਆ ਦੇਖ ਊੜਾ ਐਡਾ ਊੜੇ ਆੜੇ ਵਾਲੇ ਪਾਏ ਨੇ, ਇਹ ਨਵਾਂ ਚੱਲਿਆ ਕੋਈ ਰਿਵਾਜ। ਊੜਾ ਐਡਾ ਸੁਣਾ ਚੱਲ, ਉਹ ਸੱਚੀ ਪਤਾ ਕੀ ਹੈ, ਆ ਜਿੰਨਾ ਮਰਜ਼ੀ ਊੜਾ ਐਡਾ ਆਉਂਦਾ ਨੀ ਉਹ ਬੱਚਿਆਂ
ਨੂੰ,
ਊੜਾ ਐਡਾ ਭੁੱਲ ਗਏ ਆਉਂਦਾ। ਭੁੱਲ ਗਏ ਹੋਣਗੇ ਨਾ, ਰੱਟੇ ਵਾਲੇ ਨੀ ਸ਼ਾਇਦ ਭੁੱਲਦੇ ਸੀ ਆਪਾਂ ਜਿੱਦਾਂ ਬਚਪਨ ਚ। ਆਹੋ ਉਹ ਬੀਬੀ ਨੀ ਇੱਕ ਫਤਿਹਗੜ੍ਹ ਸਾਹਿਬ ਸੀ, ਉਹਨੂੰ ਪੁੱਛਿਆ ਮਾਤਾ ਜੀ ਅੱਜ ਇਤਿਹਾਸ ਕੀ ਹੈ ਦੇਖ ਲੋ, ਕਹਿੰਦੀ ਬੱਚਿਆਂ ਨੂੰ ਪਤਾ ਹੀ ਨੀ ਕੱਖ, ਇਹਨਾਂ ਨਿਆਣਿਆਂ ਦਾ ਕੀ ਬੁਰਾ ਹਾਲ ਹੈ ਵੀ ਇਹਨਾਂ ਨੂੰ ਕੱਖ ਨੀ ਪਤਾ, ਅੱਜ ਕੱਲ ਦੇ ਨਿਆਣੇ ਇਹਨਾਂ ਨੂੰ ਕੋਈ ਪਤਾ ਨੀ। ਉਹ ਕਹਿੰਦਾ ਮਾਤਾ ਜੀ ਉਦਾਂ ਇਤਿਹਾਸ ਨੀ, ਬੱਚੇ ਦੇਖ ਲੋ ਕੱਖ ਨੀ ਪਤਾ। ਫਿਰ ਕਹਿੰਦੇ ਮਾਤਾ ਇਤਿਹਾਸ ਕੀ, ਕਹਿੰਦੀ ਪੁੱਤ ਪਤਾ ਤਾਂ ਮੈਨੂੰ ਵੀ ਨਹੀਂ। ਉਹ ਲੋਕ ਸਾਰਿਆਂ ਨੂੰ ਕਹੀ ਗਈ ਮਾਤਾ ਪਤਾ ਆ ਦੇਖ ਲੋ ਆ ਵੀ ਸਾਡਾ ਬੱਚਾ ਹੈ ਕਿ ਨਹੀਂ ਵਧੀਆ। ਤੇਰੀ ਮੰਮੀ ਨੀ ਆਈ? ਕੀ
500 ਦੀ ਲੋਹੜੀ ਆਈ ਹੈ ਕਿਸੇ ਦੀ?
ਤੂੰ ਕਮੈਂਟ ਨਾ ਪੜ੍ਹ। ਇਹਨਾਂ ਦੀਆਂ ਤਾਂ ਰਿਉੜੀਆਂ ਵੀ ਨਹੀਂ ਆਉਣੀਆਂ। ਮਾਤਾ ਜੀ ਪਹਿਲਾਂ ਤਾਂ ਲੋਹੜੀ ਹੋਰ ਤਰ੍ਹਾਂ ਮਨਾਉਂਦੇ ਹੋਣਗੇ, ਉੱਧਰ ਕਿਵੇਂ ਹੁੰਦੀ ਸੀ ਪਹਿਲਾਂ? ਜਸਵੀਰ ਦੀ ਸੱਸ ਨੂੰ ਪੁੱਛਦਾ। ਹਾਂਜੀ ਲੋਹੜੀ ਪਹਿਲਾਂ ਸੱਥਾਂ ਚ ਲਾਉਂਦੇ ਆ, ਸੱਥਾਂ ਚ ਹਾਂ ਹਾਂ ਨੱਚਦੇ ਬਾਪੂ ਜੀ ਨੱਚਦੇ ਬੜਾ ਵੱਟ ਕੱਢਦੇ ਉਹਨਾਂ ਨੂੰ ਲਿਆਈਏ ਅਗਲੇ ਸਾਲ ਉਹਨਾਂ ਨੂੰ ਨੱਚ ਕੇ ਵਿਖਾਓ ਹਾਂਜੀ ਜਿਨ੍ਹਾਂ ਨੇ ਨਾ ਗੱਲਾਂ ਕਰਨੀਆਂ ਉਹਨਾਂ ਨੇ ਧਾਰਮਿਕ ਧਾਰਮਿਕ ਤੇ ਨੱਚ ਕੇ ਫੇਰ ਵੀ ਪੁੱਛਿਆ ਨੱਚਣਾ ਇੱਕ ਕਲਾ ਹੈ ਉਹਦੇ ਨਾਲ ਉਹਨੂੰ ਇਹਨਾਂ ਚੀਜ਼ਾਂ ਨਾਲ ਜੋੜਨਾ ਨਹੀਂ ਚਾਹੀਦਾ ਨਹੀਂ ਨਾ ਚਲੋ ਨਾਲੇ ਉਹਦੇ ਨਾਲ ਮਸਲਾ ਇਹ ਤਾਂ ਮਾੜੀਆਂ ਮਾੜੀਆਂ ਗੱਲਾਂ ਦਾ ਇਸ਼ੂ ਬਣਾ ਲੈਂਦੇ ਨੇ ਏਡੀ ਗੱਲ ਨਹੀਂ ਹੁੰਦੀ ਛੋਟਾ ਜਿਹਾ ਬੱਚਾ ਦੇਖਿਓ ਤੁਸੀਂ ਛੋਟੇ ਜਿਹੇ ਬੱਚੇ ਨੂੰ ਕਿੰਨੇ ਸਿਖਾਇਆ ਉਹ ਪਿਆ ਹੀ ਹਿੱਲਦਾ ਹੁੰਦਾ ਨੱਚਦਾ ਛੋਟਾ ਛੋਟਾ ਛੋਟੇ ਛੋਟੇ ਬੱਚੇ ਕੁਛ ਵੀ ਨਾ ਦੱਸੋ ਆਪੇ ਹੀ ਨੈਚੁਰਲ ਹੀ ਨੱਚਦਾ ਨੱਚਣਾ ਨੈਚੁਰਲ ਹਰਕਤ ਹੈ ਛਾਲਾਂ ਮਾਰਨੀਆਂ ਠਪੂਸੀਆਂ ਮਾਰਨੀਆਂ ਕੁੱਤੇ ਦੇਖਿਆ ਤੁਸੀਂ ਕਿਵੇਂ ਛਾਲਾਂ ਮਾਰਦੇ ਨੇ ਜਦੋਂ ਆਪਾਂ ਜਾਂਦੇ ਹਾਂ ਉਹ ਛਾਲਾਂ ਮਾਰਨ ਨੂੰ ਹੀ ਇੱਕ ਤਰ੍ਹਾਂ ਨਾਲ ਇੱਕ ਤਰਤੀਬ ਦੇਤੀ ਉਹ ਨੱਚਣਾ ਬਣ ਗਿਆ ਪਰ ਉਹ ਹੈ ਇੱਕ ਸੈਲੀਬ੍ਰੇਟ ਹੈ ਜਿਨ੍ਹਾਂ ਦੇ ਵੀਜ਼ੇ ਲੱਗਦੇ ਨੇ ਅਮਰੀਕਾ ਦੇ ਅੰਬੈਸੀ ਚੋਂ ਨੱਚਦੇ ਆਉਂਦੇ ਨੇ ਕਈ ਬੀਬੀਆਂ ਵੀ ਮੈਂ ਕਰਦੀਆਂ ਦੇਖੇ ਨੱਚਣਾ ਨਾ ਆਵੇ ਚਾਹ ਜਿਹੜਾ ਤੁਹਾਡੇ ਅੰਦਰੋਂ ਉੱਛਲ ਪੁਣਾ ਜਿਹੜਾ ਨਾ ਹਾਸੇ ਦੀ ਗੱਲ ਹੋਈ ਬੰਦਾ ਉੱਛਲਦਾ ਇਹ ਉੱਛਲਣਾ ਹੀ ਹੈ ਜਿਹੜਾ ਉਹਨੂੰ ਤਰਤੀਬ ਦੇਤੀ ਉਹ ਨੱਚਣਾ ਬਣ ਗਿਆ ਉਹ ਖੁਸ਼ੀ ਦੇ ਵਿੱਚ ਇੱਕ ਹੱਸ ਹੁੱਸ ਲੈਂਦੇ ਨੇ ਨੱਚ ਲੈਂਦੇ ਨੇ ਉਹਨੂੰ ਅਸੀਂ ਐਵੇਂ ਰੌਲਾ ਪਾਵੇ ਨੱਚਣ ਨਚਾਰ ਬਣ ਗਏ ਇਹਦੇ ਨਾਲ ਕੀ ਨਚਾਰ ਬਣ ਜਾਣਾ ਬੰਦੇ ਨੇ ਸਾਰੀ ਜ਼ਿੰਦਗੀ ਵਧੀਆ ਡਿਊਟੀ ਕੀਤੀ ਹੈ ਬੱਚੇ ਪੜ੍ਹਾਏ ਹੈ ਬੱਚੇ ਵਿਆਹੇ ਹੈ ਉਹਦੇ ਮੁੰਡੇ ਦਾ ਵਿਆਹ ਸੀ ਕਿਸੇ ਨੇ ਫੜ ਕੇ ਉਹਨੂੰ ਸਟੇਜ ਤੇ ਚਾੜਤਾ ਉਹਨੇ ਵਿਚਾਰੇ ਨੇ ਅਜੇ ਦੋ ਇੱਦਾਂ ਕੀਤਾ ਤੇ ਸਾਡੇ ਵਰਗਾ ਪ੍ਰਚਾਰਕ ਕਹਿੰਦਾ ਨਚਾਰ ਹੁਣ ਇੱਕ ਮਿੰਟ ਦੇ ਵਿੱਚ ਨਚਾਰ ਬਣਾਤਾ ਉਹ ਯਾਰ ਉਹ ਵੇਖੋ ਤਾਂ ਅਸੀਂ ਸਵੇਰੇ 5 ਵਜੇ ਉੱਠਦਾ 8 ਵਜੇ ਕੰਮ ਤੇ ਜਾਂਦਾ 6 ਵਜੇ ਘਰ ਆਉਂਦਾ ਬੱਚੇ ਵਿਆਹੇ ਆ ਕੁੜੀਆਂ ਵਿਆਹੀਆਂ ਮੁੰਡੇ ਵਿਆਹੇ ਨਚਾਰ ਥੋੜਾ ਹੈ ਉਹ 2 ਮਿੰਟ ਸਟੇਜ ਤੇ ਚੜ ਕੇ ਨਚਾਰ ਥੋੜਾ ਬਣ ਜਾਂਦਾ ਉਹਦੀ ਸਾਰੀ ਲਾਈਫ ਦੇਖਣੀ ਪੈਂਦੀ
ਕਿੰਨੀਆਂ ਉਹਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਜੀ ਕਿਸੇ ਨੇ ਨੀ ਵੇਖਿਆ
ਕੁੜੀਆਂ ਬੀਬੀਆਂ ਨੇ ਸਾਰੀ ਜ਼ਿੰਦਗੀ ਸਾਲ ਚ ਇੱਕ ਵਾਰੀ ਖੋਰੇ ਕਿਸੇ ਦੇ ਵਿਆਹ ਤੇ 2 ਮਿੰਟ ਨੱਚ ਲੈਣਾ ਤੇ ਉਹਨੂੰ ਜੇ ਆਪਾਂ ਕਹੀਏ ਵੀ ਨਚਾਰ ਏਦਾਂ ਨਹੀਂ ਹੁੰਦਾ ਉਹ ਇੱਕ ਅੰਦਰ ਹੁੰਦਾ ਹਾਸਾ ਸੈਲੀਬ੍ਰੇਟ ਹੁੰਦਾ ਦੂਜਿਆਂ ਨੂੰ ਚਾਅ ਚੜਦਾ ਵੀ ਮੇਰੀ ਖੁਸ਼ੀ ਵਿੱਚ ਖੁਸ਼ ਹੈ ਹੁਣ ਜੇ ਪਰਾਂ ਤੁਸੀਂ ਮੂੰਹ ਬਣਾ ਕੇ ਐਂ ਖੜੇ ਹੋ ਵੀ ਅਸੀਂ ਤਾਂ ਗੁਰਸਿੱਖਾਂ ਅਸੀਂ ਤਾਂ ਇੱਦਾਂ ਨਹੀਂ ਕਰਦੇ ਤੁਸੀਂ ਏਦਾਂ ਪਰੇ ਸਾਈਡ ਤੇ ਹੋ ਕੇ ਖੜ ਜਾਓ ਅਗਲਾ ਕਹਿੰਦਾ ਯਾਰ ਚੰਗੇ ਤੁਸੀਂ ਸਿੱਖ ਹੋ ਹੁਣ ਕਈ ਅਸੀਂ ਕਹੀਏ ਵੀ ਅਸੀਂ ਤਾਂ ਖਾਸ ਹਾਂ ਉਹ ਖਾਸ ਦੇ ਚੱਕਰ ਦੇ ਵਿੱਚ ਇਹਦੇ ਨਾਲ ਕੀ ਹੋਣ ਲੱਗਿਆ ਕਿਸੇ ਦੀ ਖੁਸ਼ੀ ਚ ਖੁਸ਼ ਹੋਵੋ ਕਿਸੇ ਦੇ ਦੁੱਖ ਚ ਰੋਵੋ ਤੇ ਕਿਸੇ ਦੀ ਖੁਸ਼ੀ ਚ ਹੱਸੋ ਖੁਸ਼ੀ ਦੇ ਵਿੱਚ ਨੱਚਣਾ ਪਵੇ ਨੱਚ ਲਓ ਅਗਲੇ ਨੂੰ ਵੀ ਚੰਗਾ ਲੱਗੇ ਅਗਲੇ ਦੀ ਮਾਂ ਤੋਂ ਵੱਧ ਨੱਚੋ ਵੀ ਮੈਨੂੰ ਤੇਰੇ ਤੋਂ ਵੱਧ ਚਾਅ ਹੈ ਦੱਸਣਾ ਹੀ ਏਦਾਂ ਪੈਂਦਾ ਤੁਹਾਨੂੰ ਖੁਸ਼ੀ ਮਨ ਦਾ ਚਾਅ ਨਾਨਕ ਜਿਨ ਮਨ ਪਾਓ ਮਨ ਅਗਲੀ ਪੰਕਤੀ ਪੜ੍ਹਨੀ ਪੈਣੀ ਮਨ ਦਾ ਚਾਅ ਇੱਕ ਕਹਿ ਲਓ ਤੁਸੀਂ ਇੱਕ ਉਹਨੂੰ ਠੀਕ ਹੈ ਜੇ ਤੁਸੀਂ ਸਿਰਫ ਨੱਚਦੇ ਹੀ ਰਹਿੰਦੇ ਆ ਫੇਰ ਮਾੜਾ ਉਦੋਂ ਬੰਦਾ ਪਾਗਲ ਹੈ ਕਿ ਸਵੇਰੇ ਸ਼ਾਮ ਨੱਚ ਰਿਹਾ ਇੱਕ ਨਾ ਦਾ ਪ੍ਰੋਫੈਸ਼ਨ ਹੈ ਜਿਨ੍ਹਾਂ ਦੀ ਜੌਬ ਹੀ ਨੱਚਣਾ ਲੋਕ ਰੰਗ ਵਾਲੇ ਰੋਜ਼ ਨੱਚਣ ਉਹਨਾਂ ਦਾ ਕੰਮ ਹੈ ਪਰ ਜੇ ਤੁਸੀਂ ਕਮਲਿਆਂ ਵਾਂਗੂ ਸਵੇਰੇ ਵੀ ਨੱਚਦੇ ਹੋ ਸ਼ਾਮ ਨੂੰ ਵੀ ਨੱਚਦੇ ਹੋ ਤੁਸੀਂ ਪੜ੍ਹਾਈ ਛੱਡ ਕੇ ਨੱਚੀ ਤੁਰੇ ਜਾਓ ਰੋਜ਼ ਘਰੇ ਆਓ ਡੈਕ ਲਾ ਲਿਆ ਤੇ ਨੱਚ ਲਿਆ ਨੱਚ ਲਿਆ ਨੱਚ ਲਿਆ ਫੇਰ ਪ੍ਰੋਬਲਮ ਹੈ ਪਰ ਜੇ ਤੁਸੀਂ ਉਹਨੂੰ ਇਸ ਤਰੀਕੇ ਸਿਰ ਲੈਂਦੇ ਹੋ ਵੀ ਕੀ ਹੋਇਆ ਕਦੇ ਵਿਆਹ ਖੁਸ਼ੀ ਗਮੀ ਆਈ ਤੇ ਤੁਸੀਂ ਹੱਸ ਲਿਆ ਖੇਡ ਲਿਆ ਫਿਰ ਤਾਂ ਕੋਈ ਗੱਲ ਨੀ ਤੂੰ ਨੱਚਦਾ ਤੇ ਤੂੰ ਸਿੱਖ ਆ ਕਿੱਥੇ ਸਕੂਲ ਵਿੱਚ ਸਿਖਾਉਂਦੇ ਨੇ ਮਿੱਠਾ ਹੀ ਬੋਲਦਾ ਤਾਂ ਉਹ ਤਾਂ ਗੱਚਕ ਖਾ ਲੈਣੀ ਸੀ ਚੱਬੀ ਨੀ ਜਾਂਦੀ ਖਾ ਲੋ ਥੋੜੀ ਜੀ ਕਾਤੋਂ ਕੀ ਹੋ ਗਿਆ ਜਾੜਾ ਹੈ ਨੀ ਕਾਤੋਂ ਚੱਬੀ ਕਾਤੋਂ ਨੀ ਜਾਂਦੀ ਪੁੱਤ ਹੈ ਅੱਛਾ ਹੈ ਸਤਿਗੁਰ ਦੀਆਂ ਸੰਗਤਾਂ ਨਾਲ ਵੇੜਾ ਭਰਿਆ ਵੇੜਾ ਭਰਿਆ 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 ਵੇੜਾ ਭਰਿਆ ਵੇੜਾ ਭਰਿਆ ਵੇੜਾ ਭਰਿਆ ਵੇੜਾ ਭਰਿਆ ਸਤਿਗੁਰ ਦੀਆਂ ਸੰਗਤਾਂ ਨਾਲ ਵੇੜਾ ਭਰਿਆ ਵੇੜਾ ਭਰਿਆ ਸਤਿਗੁਰ ਦੀਆਂ ਸੰਗਤਾਂ ਨਾਲ ਵੇੜਾ ਭਰਿਆ ਵੇੜਾ ਭਰਿਆ ਵਾਹ 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 ਵੇੜਾ ਭਰਿਆ ਦਿਲ ਭਰਿਆ ਮਨ ਭਰਿਆ ਖੁਸ਼ੀਆਂ ਨਾਲ ਹਿਰਦੇ ਰੂਪੀ ਵੇੜਾ ਹਰ ਵੇਲੇ ਭਰਿਆ ਰਹਿਣਾ ਚਾਹੀਦਾ ਜੇ ਪਤਾ ਹੁੰਦਾ ਧਾਰਨਾ ਬਣਾ ਲੈਣੀ ਅਸੀਂ ਹੈ ਕਿ ਨਹੀਂ ਹੋਰ ਕਈ ਬਣਾ ਕੇ ਲੈ ਆਉਣੀ
ਲੋਹੜੀ ਵੀ ਪੱਕੀ ਰੱਖੋ ਮਾਰੀ ਦੀਵਾਲੀ ਵਾਂਗੂ
ਨੀ ਹੁਣ ਪਰਮੇਸ਼ਰ ਦੁਆਰਾ ਅਗਲੀ ਵਾਰੀ ਮਨਾਵਾਂਗੇ ਨਾ ਉੱਥੇ ਤੁਸੀਂ ਆਇਓ ਅਸੀਂ ਬਣਾਵਾਂਗੇ ਨਹੀਂ ਨਹੀਂ ਇਹ ਵੀ ਆਪਾਂ ਹੀ ਆ ਨਹੀਂ ਨਹੀਂ ਹੈ ਤਾਂ ਵਧੀਆ ਪਰ ਉੱਥੇ ਜਿਆਦਾ ਫਿਰ ਸਾਰੇ ਬਹਿ ਜਾਂਦੇ ਨੇ ਜਿੱਦਾਂ ਹੁਣ ਉੱਥੇ ਬਹੁਤ ਬੰਦੇ ਉੱਥੇ ਬੈਠੇ ਨੇ ਫਿਰ ਉੱਥੇ ਸਾਰੇ ਹੀ ਬਹਿ ਜਾਣਗੇ ਲੋਹੜੀ ਤੇ ਉੱਥੇ ਸਪੀਕਰ ਲਾ ਲਿਆ ਕਰਾਂਗੇ ਨਾ ਮੈਨੂੰ ਚਾਹੀਦਾ ਨਵਾਂ ਸਾਲ ਵੀ ਹੋਵੇ ਦੀਵਾਲੀ ਵੇਲੇ ਵੀ ਲੋਹੜੀ ਵੇਲੇ ਵੀ ਸੰਗਤ ਨੂੰ ਵੀ ਫਿਰ ਚੰਗਾ ਲੱਗਦਾ ਸਾਰੇ ਇਕੱਠੇ ਬਹਿ ਬੂ ਲਈਦਾ ਆਪਾਂ ਕੀ ਸ਼ੁਰੂ ਕਰੀਏ
ਹੋ ਗਿਆ ਸ਼ੁਰੂ ਹੁਣ ਵਧੀਆ ਜੀ
ਕੀ ਮਨਾਵਾਂਗੇ ਲੋਹੜੀ ਅਗਲੇ ਸਾਲ ਬੱਚਾ ਤਾਂ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ ਹਰ ਸਾਲ ਹੁੰਦਾ ਹੀ ਹੈ ਸੁੱਖ ਨਾਲ 100 ਪਰਿਵਾਰ ਹੈ ਕੋਈ ਨਾ ਕੋਈ ਪੁੱਤ ਪੋਤਾ ਤਾਂ ਹੋਇਆ ਹੀ ਰਹਿੰਦਾ ਕੋਈ ਧੀ ਲੋਹੜੀ ਤਾਂ ਹਰ ਸਾਲ ਹੁੰਦੀ ਹੋਈ ਹੈ ਬਸ ਇੰਨਾ ਹੀ ਆ ਜੀ ਇਕੱਠੇ ਬਹਿਣ ਦਾ ਹੀ ਹੈ ਇਕੱਠੇ ਬਹਿ ਲੋ ਹੱਸ ਲੋ ਖੇਡ ਲੋ ਗੱਲਾਂ ਕਰ ਲੋ
ਅਸੀਂ ਉਦਾਂ ਮਰੇ ਪਟਿਆਲੇ ਵੀ ਜਦੋਂ ਰਹਿੰਦੇ ਸੀ, ਜਿੰਨੀ ਸਾਡੀ ਕਲੋਨੀ ਹੁੰਦੀ ਸੀਗੀ, ਅਸੀਂ ਸਾਰੇ ਏਦਾਂ ਸਾਰੇ ਮਤਲਬ ਸੱਤ ਅੱਠ ਪਰਿਵਾਰ ਹੁੰਦੇ ਸੀ, ਅਸੀਂ ਹਰ ਸਾਲ ਏਦਾਂ ਹੀ ਮਨਾਉਂਦੇ ਸੀ
ਇਕੱਠੇ ਹੋ ਕੇ
ਬੈਠ ਕੇ ਸਾਰਿਆਂ ਨੇ।
ਮੈਂ ਨਾ 25 ਸਾਲ ਬਾਅਦ, ਸੁਣੋ ਬਈ, 25 ਸਾਲ ਬਾਅਦ ਮੈਂ, 25 ਵੀ ਨੀ ਮੈਨੂੰ ਲੱਗਦਾ, ਮੈਂ 27 ਸਾਲ ਹੋ ਗਏ ਹੋਣਗੇ, ਮੈਂ ਅੱਗ ਕੋਲ ਬੈਠਾ ਲੋਹੜੀ ਤੇ, ਕਦੀ ਨੀ ਬੈਠਾ। ਪਤਾ ਨੀ ਆਪਾਂ ਕਿੱਥੇ ਹੁੰਦੇ ਆ ਜਾਂ ਕੀ ਕਾਰਨ ਹੁੰਦਾ, ਕਦੇ ਬੈਠੇ ਨੀ ਨਾ ਪਰਮੇਸ਼ੁਰ ਦੁਆਰ ਕਦੇ ਬਾਲੀ। ਮਨਵੀਰ ਕੌਣ? ਰਾਗੀ ਸਿੰਘ ਕੀ ਕਹਿੰਦੇ? ਵਾਹ ਮਨਵੀਰ ਸਿੰਘ ਜੀ, ਵਾਹ ਖਾਲਸਾ ਵਾਹ ਜੀ ਫਤਿਹ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੋਹੜੀ ਦੀਆਂ, ਤੁਹਾਡਾ ਕੀਰਤਨ ਸਾਨੂੰ ਯਾਦ ਹੀ ਰਹਿਣਾ, ਭੁੱਲਣਾ ਨਹੀਂ। ਬਹੁਤ ਸੋਹਣਾ ਕੀਰਤਨ ਕੀਤਾ ਸੀ ਤੇ ਉਹ ਗਾਈਆਂ ਤੁਹਾਡੀਆਂ ਲਾਈਨਾਂ ਸਾਨੂੰ ਯਾਦ ਹੀ ਰਹਿਣਗੀਆਂ। ਚੰਗੀ ਗੱਲ ਹੈ ਤੁਸੀਂ ਵੇਖ ਰਹੇ ਹੋ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ, ਹਮੇਸ਼ਾ ਖੁਸ਼ ਰਹੋ। ਹੋਰ ਮਹਾਰਾਜ ਆਪ ਜੀ ਕੁਛ ਛਕ ਲੋ, ਚੱਕਣਾ ਨੀ। ਫਿਰ ਮੈਂ ਤੈਨੂੰ ਪੈਸੇ ਦਵਾਂ, ਫਿਰ ਤੂੰ ਕੀ ਲੈ ਕੇ ਆਏਂਗੇ? ਚੱਲ ਦੱਸ ਦੇ, ਦੱਸ ਦੇ, ਕੱਪੜੇ ਲੈ ਆਊਂਗਾ। ਦਈਏ ਲਿਆ, ਮੈਂ ਦਵਾਂ ਬੱਚਿਆਂ ਨੂੰ ਗਿਫਟ।
ਬਾਬਾ ਜੀ ਰਿਸ਼ਾ ਬੜੀਆ ਲਾਉਂਦੀ
ਆ। ਹਾਂਜੀ ਕਹਿੰਦੀ ਫੰਗੀ ਮਾਤਾ ਦੀ ਰੀਸਾਂ ਲਓ, ਕਿਵੇਂ ਕਰਦੀ ਹੁੰਦੀ ਹੈ? ਨਾ ਪੁੱਤ, ਲਾਈਵ ਚੱਲਦਾ ਸਵੇਰੇ, ਤੁਹਾਨੂੰ ਫੰਗੀ ਮਾਤਾ ਨੇ ਘੇਰ ਲੈਣਾ, ਉਹਦੇ ਵਾਂਗ ਤੁਰ ਕੇ ਵਿਖਾਏਗੀ, ਉਹਨੇ ਕੁੱਟ ਦੇਣਾ ਸਵੇਰੇ, ਇੰਨੇ ਲੋਕ ਦੇਖ ਰਹੇ ਨੇ ਪੁੱਤ।
ਇੱਥੇ ਹੁਣ
ਕੁਲਵਿੰਦਰ, ਇਹ ਤਾਂ ਵੱਖਰੀ ਹੋਈ ਹੈ ਸਾਰਿਆਂ ਚ। ਬਾਪੂ ਤਾਂ ਨੀ ਪੀਂਦਾ ਹੁਣ, ਛੱਡਤਾ ਉਹਨੇ? ਅੱਛਾ, ਲੈ ਹੁਣ ਤੁਸੀਂ ਆਪੇ ਸਮਾਨ ਲੈ ਕੇ, ਮੈਂ ਗਿਫਟ ਨੀ ਲੈ ਕੇ ਆਉਂਦੇ, ਫਿਰ ਤੂੰ ਆਪੇ ਲੈ ਕੇ ਆਈ, ਠੀਕ ਹੈ? ਇਹਦੇ ਵਿੱਚ ਪੈਸੇ ਦੇ ਤੇ ਤੂੰ ਫਿਰ ਸੂਟ ਲੈ ਕੇ ਆਈ ਆਪਣਾ, ਲੈ ਕੇ ਆਏਗਾ ਹੈ? ਫਿਰ ਤੂੰ ਸੂਟ ਖਰੀਦ ਕੇ ਲਿਆਈ, ਸੂਟ ਲੈਂਗੀ ਕੀ ਲੈ ਕੇ ਆਏਗੀ? ਲਫੜ ਲੈ, ਫੜ ਲੈ, ਫੜ ਲਓ ਫਿਰ, ਲੈ ਆ ਤੂੰ ਵੀ ਫੜ, ਆ ਵੀ ਲੈ ਲੈ। ਬੱਚੇ ਕਿੱਥੇ ਨੇ? ਤੂੰ ਵੀ ਲੈ ਲੈ, ਤੁਸੀਂ ਬੱਚਿਓ ਫਿਰ ਲੈ ਕੇ ਆਇਓ। ਚੰਗਾ, ਗਿਫਟ ਕੀ ਲੈ ਕੇ ਆਉਂਗੇ? ਕੱਪੜੇ ਲੈ ਕੇ ਆਉਣੇ ਨੇ ਆਪਣੇ ਆਪਣੇ, ਹੋਰ ਨੀ ਕੁਛ ਲੈ ਕੇ ਆਉਣਾ। ਡੈਡੀ ਇਹਨਾਂ ਨੂੰ ਨੀ ਦੇਣੇ, ਕੱਪੜੇ ਖਰੀਦ ਕੇ ਲਿਆਉਣੇ ਨੇ। ਬੱਚਿਆਂ ਨੂੰ ਘੱਲ ਦੋ, ਬੇਟਾ ਆ ਜਾਓ, ਬੱਚੇ ਆ ਘੱਲ ਦੋ, ਬੇਟਾ ਆ ਜਾ, ਆ ਵੇਖੀ ਕੈਮਰਾ ਹਿੱਲ ਗਿਆ ਪੁੱਤ ਸਰਬ। ਅਸਲ ਚ ਨਾ ਮੈਂ ਸੋਚਿਆ ਇਹ ਬੱਚਾ ਕਿੰਨਾ ਦਾ ਹੈ? ਦੀਪੂ ਦੀ ਬੇਟੀ ਹੈ, ਲਾਜਵਾਬ, ਠੀਕ ਹੈ। ਆਜੋ ਆਜੋ ਸਾਰੇ ਬੱਚੇ, ਛੋਟੇ ਛੋਟੇ ਸਾਰੇ ਆਓ, ਸਾਰੀਆਂ ਕੁੜੀਆਂ ਇੱਧਰ ਦੀ ਪਿੱਛੋਂ ਦੀ ਆਜੋ, ਇੱਥੇ ਇੱਥੇ ਲੈ ਆ, ਇੱਥੋਂ ਦੀ ਰਾਹ ਦੇ ਦੋ, ਲਓ ਵੀ ਆਜੋ, ਇੱਥੋਂ ਰਾਹ ਛੱਡ ਦੋ, ਬਸ ਥੋੜਾ ਜਿਹਾ ਇੱਥੇ ਰਾਹ ਛੱਡ ਦੋ, ਇੱਥੇ ਸਾਹਮਣੇ ਆ ਜਾਣਗੇ, ਕੱਪੜੇ ਲੈ ਕੇ ਆਉਣੇ ਨੇ, ਡੈਡੀ ਨੂੰ ਨੀ ਦੇਣੇ,
ਅੱਗੇ ਭੇਜ ਦੋ,
ਲੈ ਇਹ ਠੀਕ ਨੇ,
ਐਵੇਂ ਆ ਜਾਣਗੇ।
ਅੱਛਾ ਆਜੋ ਆਜੋ, ਐਂ ਘੁੰਮ,
ਨਹੀਂ ਨਹੀਂ ਭਾਈ, ਹਾਂ ਇੱਧਰ ਦੀ ਐਵੇਂ,
ਇੱਥੋਂ ਦੀ ਲੰਘ ਜਾਏ, ਇਹਨੂੰ
ਅੱਗੇ ਲੰਘ ਜਾਏ,
ਐ ਲੰਘ ਜਾਓ, ਐ ਲੰਘ ਜਾਓ, ਸੇਕ ਬਹੁਤ ਹੈ, ਧਿਆਨ ਰੱਖਿਓ, ਠੀਕ ਹੈ। ਉਹ ਰਹਿ ਗਈ ਇੱਕ ਕੁੜੀ, ਆ ਜਾ ਆ ਜਾ, ਲੈ ਲੈ, ਆ ਛੋਟਾ ਰਹਿ ਗਿਆ ਬੱਚਾ, ਤੇਰਾ ਨਾਂ ਕੀ ਹੈ? ਹੈ ਸ਼ਿਵੰਨਿਆ, ਸ਼ਿਵੰਨਿਆ, ਹੋ ਤੂੰ ਕਿਹਦੀ ਕੁੜੀ ਹੈ? ਤੇਰੇ ਡੈਡੀ ਦਾ ਨਾਂ ਕੀ ਹੈ? ਸੁਨੀਲ ਦੀ ਕੁੜੀ ਹੈ, ਲੋ ਜੀ। ਆ ਜਾਓ ਮਹਾਰਾਜ, ਐ ਨੂੰ ਇੱਧਰ ਨੂੰ ਆ ਜਾ, ਗੱਲ ਸੁਣ, ਕੱਪੜੇ ਲੈ ਕੇ ਆਉਣੇ ਨੇ, ਡੈਡੀ ਨੂੰ ਨੀ ਦੇਣੇ, ਡੈਡੀ ਨੂੰ ਨੀ ਫੜਾਣੇ, ਤੂੰ ਕਿਹਦੀ ਕੁੜੀ ਹੈ? ਅੱਛਾ, ਲੈ ਆ ਜਾਓ,
ਤੁਸੀਂ ਜਾਓ
ਲੈ, ਠੀਕ ਹੈ, ਲੈ ਪੁੱਤ, ਆਜੋ ਆਜੋ ਆਜੋ, ਕਿੱਥੇ ਹੈ? ਆਜਾ ਆਜਾ, ਤੂੰ ਵੀ ਲੈ ਲਾ, ਇਹ ਛੋਟਾ ਮਨਵੀਰ ਹੈ, ਛੋਟਾ ਬੱਚਾ ਭੇਜ ਦੋ, ਛੋਟੇ ਬੱਚੇ ਲਿਆ ਦੋ, ਗੁਰਪ੍ਰੀਤ ਵਾਲਾ ਮੁੰਡਾ ਵੀ ਲੈ ਆਓ, ਲਫਾ ਉਹਨੂੰ ਦੇ ਦੇ, ਉਹ ਜ਼ਿਆਦਾ ਛੋਟਾ ਹੈ ਨਾ, ਹੋਰ ਕਿਹੜਾ ਰਹਿ ਗਿਆ? ਲਿਆ ਫਿਰ ਦੀਪੂ ਨੂੰ ਲਿਆਓ, ਦੀਪੂ ਆ ਜਾ ਪੁੱਤ, ਆ ਜਾ, ਹਰਮਨ ਨੂੰ ਵੀ ਭੇਜ ਦੇ, ਲੈ ਫੜ, ਠੀਕ ਹੈ ਬੇਟਾ, ਆਜੋ ਆਜੋ ਕੁੜੀਓ, ਆਜੋ, ਨਹੀਂ ਨਹੀਂ ਹੈ, ਕਿੱਥੇ ਹੈ? ਆ ਜਾ ਦਰਸ਼ਨ, ਮੁੰਡਾ ਕਿੱਥੇ ਹੈ? ਆ ਜਾ ਆ ਜਾ, ਨਵਾਬ ਵੀ ਰਹਿ ਗਿਆ, ਉਹਦੇ ਡੈਡੀ ਨੇ ਦੇਤੇ, ਬੰਟੀ ਜੀ ਦਾ ਮੁੰਡਾ, ਨਹੀਂ ਕੋਈ ਨੀ, ਲੈ ਲੈ ਲੈ, ਦੇ 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 ਦੇ, ਮੈਂ ਜਾਣ ਕੇ ਦਿੱਤਾ ਸੀ, ਠੀਕ ਹੈ, ਉਹ ਆਊਗਾ, ਆਜੋ ਆਜੋ, ਹਰਜਪ ਸਿੰਘ ਪੁੱਤ, ਮੈਂ ਨਾ ਨਾ ਹੁੰਦਾ,
ਤੂੰ ਨਹੀਂ ਸੀ
ਤਾਂ ਤੂੰ ਹੋਣਾ ਹੀ ਨਹੀਂ ਸੀ, ਤੇਰੇ ਡੈਡੀ ਨੂੰ ਮੈਂ ਤਰਲੇ ਕਰ ਕਰਕੇ ਕਿਹਾ ਸੀ ਵੀ ਇੱਕ ਬੱਚਾ ਚਾਹੀਦਾ, ਤਾਂ ਤੂੰ ਹੋਇਆ, ਲਓ ਇਹਦਾ ਡੈਡੀ ਮੰਨਦਾ ਨੀ ਸੀ, ਕਹਿੰਦਾ ਇੱਕੋ ਹੀ ਬੱਚਾ ਬਹੁਤ ਹੈ, ਕੋਈ ਰਿਹਾ ਤਾਂ ਨੀ ਛੋਟਾ ਬੱਚਾ, ਗੋਦੀ ਵੀ ਹੈਗਾ ਉਹ ਵੀ ਲੈ ਆਓ, ਨਹੀਂ ਉਹ ਗੋਦੀ ਹੈਗਾ ਇੱਕ ਬੱਚਾ ਛੋਟਾ ਜਿਹਾ ਗੋਦੀ, ਪਤਾ ਨੀ ਕਿਹੜਾ, ਆਦੇ ਸਾਰੇ ਆ ਗਏ, ਚਲੋ ਤੂੰ ਇੱਕ ਹੋਰ ਲੈ ਲੈ, ਲੈ ਫੜ, ਲੈ ਤੂੰ ਵੀ ਇੱਕ ਹੋਰ ਲੈ ਲੈ, ਨੀ ਲੈ ਲੈ ਕੋਈ ਨੀ, ਤੁਸੀਂ ਹੁਣ ਕੱਪੜੇ ਲੈ ਕੇ ਆਉਣੇ ਨੇ, ਚੰਗਾ ਲੈ, ਚਲੋ ਜੀ, ਸਾਰਿਆਂ ਨੂੰ ਜਿਹੜੇ ਜਿਹੜੇ ਲਾਈਵ ਦੇਖ ਰਹੇ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਖੁਸ਼ੀ ਮਨਾਇਆ ਕਰੋ, ਚੜ੍ਹਦੀ ਕਲਾ ਚ ਕਲੋਜ਼ ਕਰਦੇ, ਹੋਰ ਕਲੋਜ਼ ਕਰਦੇ, ਬਿਲਕੁਲ ਨੇੜੇ ਕਰਦੇ ਕੈਮਰਾ, ਤੇ ਬਹੁਤ ਬਹੁਤ ਆਪ ਸਾਰਿਆਂ ਨੂੰ ਵਧਾਈਆਂ, ਇਕੱਠੇ ਹੋ ਕੇ ਬੈਠਿਆ ਕਰੋ, ਸੁਣਿਆ ਵੀ ਉਮਰਾਂ ਉਹਨਾਂ ਦੀਆਂ ਵੱਡੀਆਂ ਹੁੰਦੀਆਂ ਨੇ ਜਿਹੜੇ ਫੈਮਲੀਆਂ ਵਿੱਚ ਤੇ ਦੋਸਤਾਂ ਵਿੱਚ ਰਹਿੰਦੇ ਆ, ਦੋਸਤਾਂ ਮਿੱਤਰਾਂ ਵਿੱਚ ਰਹੋਗੇ ਤੇ ਤੁਹਾਡੀ ਉਮਰ ਲੰਮੀ ਹੋਏਗੀ, ਇਕੱਲੇ ਰਹੋਗੇ ਫਿਰ ਇਕੱਲੇ ਹੀ ਰਹਿ ਜਾਓਗੇ, ਜਦੋਂ ਬੰਦਾ ਫੈਮਲੀਆਂ ਚ ਵਿਚਰਦਾ, ਦੋਸਤਾਂ ਚ ਰਹਿੰਦਾ, ਫਿਰ ਗੱਲਬਾਤ ਕਰਦਾ, ਦੁੱਖ ਸੁੱਖ ਫੋਲਦਾ, ਜਿੰਨਾ ਉਹ ਦੁੱਖ ਸੁੱਖ ਫੋਲਦਾ ਓਨਾ ਹੀ ਉਹ ਤਕੜਾ ਹੁੰਦਾ, ਸੋ ਇਹ ਵੀ ਮੈਂ ਅਰਦਾਸ ਕਰਦਾ ਬਈ ਜਿਨ੍ਹਾਂ ਦੇ ਜੀ ਕਰਦਾ ਤੇ ਉਹ ਕਹਿੰਦੇ ਵੀ ਨਾ ਧੀ ਨਾ ਪੁੱਤ, ਉਹਨਾਂ ਦੇ ਵੀ ਸਭ ਕੁਝ ਹੋਵੇ, ਉਹਨਾਂ ਦੇ ਘਰ ਵੀ ਰੌਣਕਾਂ ਲੱਗਣ। ਬਾਕੀ ਦਿਲ ਕਦੇ ਛੋਟਾ ਨਹੀਂ ਕਰੀਦਾ, ਆਪਣੇ ਆਪ ਨੂੰ ਕਾਇਮ ਰੱਖੀਦਾ। ਅਸੀਂ ਹੈਗੇ ਹਾਂ, ਸਾਡੇ ਵੱਲ ਵੇਖਿਆ ਕਰੋ, ਅਸੀਂ ਹੈਗੇ ਹਾਂ ਨਾ, ਸਾਰੇ ਬੱਚੇ ਆਪਣੇ ਹੀ ਨੇ। ਜੇ ਚਾਹੋ ਤੇ ਤੁਸੀਂ ਸਾਰੇ ਸੰਸਾਰ ਨੂੰ ਆਪਣਾ ਬਣਾ ਸਕਦੇ ਹੋ, ਤੇ ਜੇ ਨਾ ਚਾਹੋ ਤੇ ਫਿਰ ਤੁਸੀਂ ਆਪਣਿਆਂ ਨੂੰ ਵੀ ਆਪਣਾ ਨਹੀਂ ਸਮਝਦੇ। ਕਈ ਵਾਰੀ ਤੁਹਾਡੇ 5-7 ਹੋਣ, ਤੁਸੀਂ ਤਾਂ ਵੀ ਦੁਖੀ ਰਹਿੰਦੇ ਆ। ਕਈ ਵਾਰੀ ਤੁਹਾਡੇ ਕੋਈ ਵੀ ਨਾ ਹੋਵੇ, ਤਾਂ ਵੀ ਤੁਸੀਂ ਸੁਖੀ ਰਹਿੰਦੇ ਆ। ਜਿਹਨੇ ਆਪਣਾ ਬਣਾਉਣਾ, ਉਹਨੇ ਕੁੱਤਿਆਂ ਨੂੰ ਵੀ ਆਪਣੇ ਬਣਾ ਲੈਣਾ, ਉਹਨੇ ਪੰਛੀਆਂ ਨੂੰ ਵੀ ਆਪਣੇ ਬਣਾ ਲੈਣਾ, ਉਹਨੇ ਸੱਤ ਬਗਾਨਿਆਂ ਨੂੰ ਵੀ ਆਪਣੇ ਬਣਾ ਲੈਣਾ। ਪਰ ਜਿਨ੍ਹਾਂ ਨੇ ਨਹੀਂ ਆਪਣੇ ਬਣਾਉਣਾ, ਉਹਨੇ ਆਪਣਿਆਂ ਨੂੰ ਵੀ ਧੱਕੇ ਮਾਰਨੇ ਨੇ। ਲੋਕੀ ਮਾਂ ਪਿਓ ਨੂੰ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਆ, ਆਪਣਿਆਂ ਪਰਿਵਾਰਾਂ ਨੂੰ ਧੱਕੇ ਮਾਰਦੇ ਆ। ਇਸ ਕਰਕੇ ਜਿਹਨੇ ਆਪਣਾ ਬਣਾਉਣਾ ਉਹਨੇ ਬਣਾ ਹੀ ਲੈਣਾ। ਜਿਹਨੂੰ ਅਕਲ ਹੋਵੇ, ਜਿਹਨੂੰ ਸਮਝ ਹੋਵੇ, ਸੰਸਾਰ ਦੇ ਵਿੱਚ ਉਹ ਕਦੇ ਇਕੱਲਾ ਨਹੀਂ। ਉਹ ਤੇ ਨਿੱਕੇ ਨਿੱਕੇ ਬੂਟਿਆਂ ਨੂੰ ਵੀ ਗਿਣਦਾ ਵੀ ਇਹ ਵੀ ਮੇਰਾ ਪਰਿਵਾਰ ਹੈ, ਮੇਰੇ ਘਰ 'ਚ 5-7, 15-20 ਗਮਲੇ ਲੱਗੇ ਆ ਤੇ ਇਹ ਵੀ ਮੇਰਾ ਟੱਬਰ ਹੈ, ਇਹ ਵੀ ਮੇਰਾ ਪਰਿਵਾਰ ਹੈ। ਸੋ ਜਿਹਨੇ ਸਮਝਣਾ ਹੁੰਦਾ ਸਾਰੀ ਕਾਇਨਾਤ ਨੂੰ, ਸਾਰੀ ਕੁਦਰਤ ਨੂੰ, ਸਾਰੇ ਯੂਨੀਵਰਸ ਨੂੰ ਆਪਣਾ ਪਰਿਵਾਰ ਸਮਝਦੇ ਆ, ਤੇ ਜਿਨ੍ਹਾਂ ਨੇ ਨਹੀਂ ਸਮਝਣਾ ਉਹਨਾਂ ਦਾ ਸਭ ਕੁਝ ਹੁੰਦਿਆਂ ਵੀ ਉਹ ਲੋਕ ਇਕੱਲੇ ਹੀ ਰਹਿੰਦੇ ਆ। ਤਾਂ ਕਰਕੇ ਤੁਸੀਂ ਕਦੇ ਦਿਲ ਛੋਟਾ ਨਾ ਕਰਿਆ ਕਰੋ, ਆਪਣੇ ਆਪ ਨੂੰ ਕਾਇਮ ਰੱਖਿਆ ਕਰੋ, ਤੇ ਬਾਕੀ ਸਾਰਿਆਂ ਘਰ ਰੌਣਕਾਂ ਰਹਿਣ। ਤੁਸੀਂ ਜ਼ਰੂਰ ਇਕੱਠੇ ਹੋਇਆ ਕਰੋ, ਜਿਹੜਾ ਵੀ ਤੁਹਾਡਾ ਰੁੱਸਿਆ ਉਹਨਾਂ ਨੂੰ ਮਨਾਓ, ਮਾਫ਼ੀ ਮੰਗ ਲਓ, ਗਲਤੀ ਕੀਤੀ ਸੀ, ਕੋਈ ਫਰਕ ਨਹੀਂ ਪੈਂਦਾ। ਨਵਾਂ ਸਾਲ ਚੜਿਆ, ਨਵੇਂ ਰਿਸ਼ਤੇ ਬਣਾਓ, ਤੇ ਜਿਨ੍ਹਾਂ ਤੋਂ ਗਲਤੀਆਂ ਹੋ ਗਈਆਂ ਮਾਫ਼ੀ ਮੰਗਿਆ ਕਰੋ। ਭੁੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਮਾਫ਼ੀ ਦੇ ਦਿਓ। ਅਸੀਂ ਕਹਿੰਦੇ ਹਾਂ ਛੋਟੇ ਮਾਫ਼ੀ ਮੰਗਣ, ਵੱਡਾ ਕਿਉਂ ਮਾਫ਼ੀ ਮੰਗੇ? ਵੱਡਿਆਂ ਨੂੰ ਵੀ ਮਾਫ਼ੀਆਂ ਮੰਗਣੀਆਂ ਚਾਹੀਦੀਆਂ। ਗਲਤੀਆਂ ਛੋਟੇ ਵੀ ਕਰਦੇ ਆ, ਵੱਡੇ ਵੀ ਕਰਦੇ ਆ। ਬੰਦਾ ਜਿੱਡਾ ਮਰਜ਼ੀ ਵੱਡਾ ਹੋ ਜੇ, ਏਦਾਂ ਨਹੀਂ ਹੁੰਦਾ ਗਲਤੀ ਨਾ ਕਰੇਗਾ। ਹਮੇਸ਼ਾ ਲੋਕ ਗਲਤੀਆਂ ਕਰਦੇ ਆ, ਅਸੀਂ ਵੀ ਗਲਤੀਆਂ ਕਰਦੇ ਹਾਂ, ਵੱਡੇ ਵੀ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਆ, ਸਿਆਣੇ ਵੀ ਗਲਤੀਆਂ ਕਰਦੇ ਆ। ਅਸੀਂ ਕਹਿੰਦੇ ਛੋਟੇ ਮਾਫ਼ੀਆਂ ਮੰਗਣ, ਅਸੀਂ ਕਿਉਂ ਮੰਗੀਏ? ਨਹੀਂ, ਛੋਟੇ ਨੂੰ ਵੀ ਚਾਹੀਦਾ ਗਲਤੀ ਹੋਵੇ ਤੇ ਖੁੱਲ੍ਹ ਕੇ ਬਿਲਕੁਲ ਨਿਸੰਗ ਹੋ ਕੇ ਸੌਰੀ ਕਿਹਾ ਕਰੋ ਵੀ ਬਹੁਤ ਵੱਡੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਤੇ ਸਿਆਣੇ ਵੀ ਮਾਫ਼ੀਆਂ ਮੰਗਿਆ ਕਰੋ, ਜਦੋਂ ਵੱਡੇ ਜਿਹੜੀ ਵੱਡੀ ਉਮਰਾਂ ਦੇ ਹੋ, ਭੁੱਲਾਂ ਹੁੰਦੀਆਂ ਤੇ ਸੌਰੀ ਕਹਿਣਾ ਸਿੱਖੋ, ਥੈਂਕ ਯੂ ਕਹਿਣਾ ਸਿੱਖੋ, ਰੁੱਸਿਆਂ ਨੂੰ ਮਨਾਉਣਾ ਸਿੱਖੋ। ਅਸੀਂ ਲੋਹੜੀ ਮਨਾਈ ਨਹੀਂ, ਤੁਸੀਂ ਰੁੱਸਿਆਂ ਨੂੰ ਮਨਾਓ, ਰੁੱਸਿਆਂ ਨੂੰ ਮਨਾਓ। ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਿੱਖੋ। ਜਿਹੜੇ ਤੁਹਾਡੇ ਆਪਣੇ ਨੇ, ਮਾੜੀਆਂ ਮਾੜੀਆਂ ਗੱਲਾਂ ਕਰਕੇ ਦੂਰੀਆਂ ਬਣਾ ਕੇ ਬੈਠੇ ਆ ਤੁਸੀਂ, ਗੈਪ ਪੈਂਦਾ ਪੈਂਦਾ ਪੈ ਜਾਂਦਾ। ਕੋਈ ਵੀ ਤਿਉਹਾਰ ਹੈ, ਕੋਈ ਵੀ ਦੁੱਖ ਸੁੱਖ ਹੈ, ਕੋਈ ਵੀ ਵਿਆਹ ਸ਼ਾਦੀ ਹੈ, ਤੁਹਾਡੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਭਰਾਵਾਂ ਨਾਲ ਹੀ ਸੋਭਦੇ ਹਨ, ਤੇ ਇਕੱਠੇ ਹੋਇਆ ਕਰੋ, ਰਲ ਮਿਲ ਕੇ ਇਦਾਂ ਦੇ ਤਿਉਹਾਰ ਜਿਹੜੇ ਨੇ ਸੈਲੀਬ੍ਰੇਟ ਕਰ ਲਿਆ ਕਰੋ। ਇਹ ਕਿੰਨਾ ਦਾ ਤਿਉਹਾਰ ਹੈ, ਕਿੱਥੋਂ ਆਇਆ, ਕੀ ਆਇਆ, ਸਾਨੂੰ ਨਹੀਂ ਹੁਣ ਪਤਾ। ਕ੍ਰਿਸਮਸ ਕਿੱਥੋਂ ਆਈ ਹੈ ਸਾਡੇ ਪੰਜਾਬੀ ਕਦੇ ਨਹੀਂ ਪੁੱਛਦੇ, ਅਮਰੀਕਾ 'ਚ ਰਹਿੰਦੇ, ਕੈਨੇਡਾ 'ਚ ਰਹਿੰਦੇ, ਸਾਰੇ ਸੈਲੀਬ੍ਰੇਟ ਕਰੀ ਜਾਂਦੇ ਹੈ। ਤੇ ਇਸੇ ਤਰ੍ਹਾਂ ਤਿਉਹਾਰ ਕੋਈ ਵੀ ਹੈ, ਉਹਨੂੰ ਆਪਾਂ ਹਿੰਦੂ ਸਿੱਖ ਨਾ ਬਣਾਈਏ, ਤਿਉਹਾਰ ਤਿਉਹਾਰ ਹੈ, ਭਾਰਤ ਦਾ ਤਿਉਹਾਰ ਹੈ, ਇੰਡੀਆ ਦਾ ਤਿਉਹਾਰ ਹੈ। ਰਲ ਮਿਲ ਕੇ ਮਨਾ ਲਿਆ, ਇਕੱਠੇ ਹੋ ਲੈ, ਬਹਾਨੇ ਨਾਲ ਜਿਹੜਾ ਵੀ ਦਿਨ ਆਉਂਦਾ ਭੈਣ ਭਰਾ ਇਕੱਠੇ ਹੋਇਆ ਕਰੋ, ਰਲ ਮਿਲ ਕੇ ਮਨਾ ਲਿਆ ਕਰੋ। ਹੱਸਦੇ ਰਹੋ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਮਸਤ ਰਹੋ। ਕੱਲ੍ਹ ਨੂੰ ਐਤਵਾਰ ਹੈ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੁਪਹਿਰ ਦਾ ਦੀਵਾਨ ਲੱਗਣਾ ਹੈ, 12 ਵਜੇ ਤੋਂ ਲੈ ਕੇ 2 ਵਜੇ ਤੱਕ, ਜਿਹੜੀ ਸੰਗਤ ਕੋਲ ਟਾਈਮ ਹੋਵੇ। ਤੇ ਕੱਲ੍ਹ ਨੂੰ 12 ਵਜੇ ਤੋਂ 2 ਵਜੇ ਤੱਕ ਦਰਸ਼ਨ ਦੇਣੇ। ਤੇ ਐਤਕੀ ਫਰਵਰੀ ਦਾ ਮੰਥਲੀ ਦੀਵਾਨ ਆਉਣਾ, ਤਕਰੀਬਨ ਆਪ ਜੀ ਨੂੰ ਪਤਾ ਹੀ ਹੈ ਕਿ 4 ਫਰਵਰੀ ਦਾ ਐਤਵਾਰ ਦਾ, ਐਤਵਾਰ 4 ਫਰਵਰੀ ਸਵੇਰੇ 11 ਵਜੇ ਸਟੇਜ ਲੱਗ ਜਾਏਗੀ, 2:30-3 ਵਜੇ ਤੱਕ, 11 ਤੋਂ 3, 4 ਘੰਟੇ ਦੀਵਾਨ ਲੱਗਣਾ, ਅੰਮ੍ਰਿਤ ਛਕਾਇਆ ਜਾਣਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਨਸ਼ੇ ਨੁਸ਼ੇ ਕੱਢੋ, ਬੇੜਾ ਬਹਿੰਦਾ ਜਾਂਦਾ ਸਾਡੇ ਪੰਜਾਬ ਦੇ ਵਿੱਚ, ਇੱਧਰ ਨੂੰ ਬਹੁਤ ਪਹਿਲਾਂ ਤੇ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਇਲਾਕੇ 'ਚ ਹੀ ਨਸ਼ਾ ਬਹੁਤਾ ਸੀ, ਹੁਣ ਨਸ਼ਾ ਇੱਧਰ ਨੂੰ ਵੀ ਵੱਧ ਚੱਲਿਆ ਸਾਡੇ ਆ ਪਿੰਡਾਂ ਵੱਲ। ਮੈਨੂੰ ਅੱਜ ਦੱਸਿਆ ਆਪਣੇ ਇੱਧਰ ਢੱਡਰੀਆਂ ਵਾਲੇ, ਇੱਧਰ ਨੂੰ ਪਰੇ ਪਿੰਡ ਨੇ ਸਾਰੇ, ਖੀਵੇ ਵਾਲੇ ਪਾਸੇ ਨੂੰ, ਭੀਖੀ ਇੱਧਰ ਨੂੰ ਵੀ ਚਿੱਟਾ ਆ ਚੱਲਿਆ, ਬੜਾ ਖਤਰਨਾਕ ਨਸ਼ੇ ਨੇ। ਤੇ ਨਸ਼ੇ ਨੁਸ਼ੇ ਛੱਡ ਦਿਓ, ਬੇੜਾ ਬਹਿ ਜਾਂਦਾ ਇਹਦੇ ਨਾਲ ਸਾਡਾ। ਤੇ ਚਲੋ ਪਹਿਲਾ ਹੀ ਦਾਖਲਾ ਵੀ ਅੰਮ੍ਰਿਤ ਛੱਕ ਲਿਆ, ਘੱਟ ਤੋਂ ਘੱਟ ਨਸ਼ਾ ਤਾਂ ਘਰ 'ਚ ਨਾ ਵੜੇ, ਕਿਸੇ ਤਰ੍ਹਾਂ ਦਾ ਨਸ਼ਾ ਨਾ ਵਾੜੋ। ਕਈ ਹੁਣ ਅੰਮ੍ਰਿਤ ਛੱਕ ਕੇ ਵੀ ਨਸ਼ੇ ਕਰੀ ਜਾਂਦੇ ਨੇ, ਫਿਰ ਵੀ ਆਖਣਗੇ ਫੀਮ ਤੇ ਖਾ ਲਓ, ਸੁੱਖਾ ਤੇ ਪੀ ਲਓ। ਨਸ਼ਾ ਤਾਂ ਨਸ਼ਾ ਹੀ ਹੈ, ਕਿਸੇ ਵੀ ਤਰ੍ਹਾਂ ਦਾ ਨਾ ਪੀਓ। ਸੁੱਖੇ ਤੋਂ ਸਟਾਰਟ ਕਰੋਗੇ, ਫੀਮ ਤੋਂ ਸਟਾਰਟ ਕਰੋਗੇ, ਉਹਨੇ ਚਿੱਟੇ ਤੱਕ ਪਹੁੰਚ ਜਾਣਾ, ਪਤਾ ਹੀ ਨਹੀਂ ਲੱਗਣਾ। ਹਰ ਤਰ੍ਹਾਂ ਦਾ ਨਸ਼ਾ ਜਿਹੜਾ ਆਪਣੀ ਜ਼ਿੰਦਗੀ 'ਚੋਂ ਕੱਢ ਦਿਓ, ਤੇ ਘੱਟ ਤੋਂ ਘੱਟ ਇਹ ਪਹਿਲਾ ਦਾਖਲਾ ਤੇ ਲਈਏ, ਫਿਰ ਅੱਗੇ ਅੱਗੇ ਹੌਲੀ ਹੌਲੀ ਆਪਣੇ ਮਨ ਤੇ ਕੰਮ ਕਰੀਏ, ਆਪਣੀ ਸੋਚ ਬਦਲੀਏ, ਆਪਣੇ ਵਿੱਚ ਨਿਤ ਸੁਧਾਰ ਕਰੀਏ। ਸੋ 4 ਫਰਵਰੀ ਨੂੰ ਅੰਮ੍ਰਿਤ ਸੰਚਾਰ ਵੀ ਹੋਣਾ, ਜਿੰਨਾ ਛਕਣਾ ਛਕ ਲਓ, ਭੁੱਲ ਗਲਤੀ ਹੋ ਗਈ ਦੁਬਾਰਾ ਆਓ, ਆਪਣਾ ਦਾਖਲਾ ਲਓ, ਮਨ ਕਾਇਮ ਰੱਖੋ, ਕੁਛ ਨਾ ਕੁਛ ਕਰਦੇ ਜ਼ਰੂਰ ਰਹੋ। ਮੈਂ ਅੱਗੇ ਵੀ ਕੱਲ੍ਹ ਵੀ ਪਰਸੋਂ ਵੀ ਚੌਥੇ ਵੀ ਕਹਿ ਰਿਹਾ ਸੀ, ਕੱਲ੍ਹ ਗੱਲ ਕਰ ਰਿਹਾ ਸੀ ਆਪਾਂ ਦੀਵਾਨ 'ਚ, ਬਈ ਜਾਂ ਤਾਂ ਤੁਸੀਂ ਆਪਣੇ ਅੰਦਰ ਜਾਓ। ਦੋ ਥਾਂ ਮਰਦ ਵੈਸੇ ਕਹਿੰਦੇ ਆ ਵੀ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਫਲਾਹੀਂ, ਬਾਹਰ ਨਾ ਫਿਰੋ। ਤੁਸੀਂ ਫਲਾਣੇ ਤੀਰਥ 'ਤੇ ਜਾ, ਫਲਾਣੇ 'ਤੇ ਜਾ, ਫਲਾਣੇ 'ਤੇ ਜਾ, ਮਹਾਰਾਜ ਕਹਿੰਦੇ ਅੰਦਰ ਵਾਲੇ ਤੀਰਥ 'ਚ ਨਾ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ। ਸੋ ਜੇ ਤੁਸੀਂ ਅੰਦਰ ਵਾਲੇ ਤੀਰਥ 'ਤੇ ਨਹਾਓ ਫਿਰ ਬਾਹਰ ਨਹੀਂ ਲੋੜ, ਪਰ ਜੇ ਤੁਸੀਂ ਅੰਦਰ ਵਾਲੇ ਤੀਰਥ 'ਤੇ ਨਹੀਂ ਗਏ ਫਿਰ ਘੱਟ ਤੋਂ ਘੱਟ ਬਾਹਰ ਹੀ ਜਾਂਦਾ ਰਹੇ, ਜਾਂਦਾ ਤਾਂ ਹੈਗਾ, ਕੁਛ ਤਾਂ ਕਰਦਾ। ਹੁਣ ਨਾ ਤੂੰ ਅੰਦਰ ਵਾਲਾ ਕਰਦਾ ਨਾ ਬਾਹਰ ਵਾਲਾ ਕਰਦਾ, ਜੇ ਅੰਦਰ ਵਾਲਾ ਕਰੇਗਾ ਫਿਰ ਬਾਹਰ ਵਾਲਾ ਨਾ ਵੀ ਕਰੇਗਾ ਤਾਂ ਵੀ ਕੰਮ ਚੱਲੂ ਜੀ। ਵੀ ਠੀਕ ਹੈ, ਬੰਦਾ ਅੰਦਰ ਨਹਾਉਂਦਾ, ਅੰਦਰ ਹੁਣ ਜਾਂਦਾ, ਅੰਦਰ ਦੇ ਦਰਸ਼ਨ ਕਰਦਾ, ਚੌਂਕੜਾ ਮਾਰ ਕੇ ਬਹਿੰਦਾ, ਘੰਟਾ ਇਹ ਰੋਜ਼ ਲਾਉਂਦਾ, ਆਪਣੇ ਆਪ ਨੂੰ ਵਾਚ ਕਰਦਾ, ਆਪਣੇ ਆਪ ਨੂੰ ਚੇਂਜ ਕਰਦਾ, ਆਪਣੇ ਆਪ ਨੂੰ ਬਦਲਦਾ। ਹੁਣ ਹੋ ਕੀ ਰਿਹਾ, ਬਾਹਰਲੇ ਵੀ ਛੱਡਤੇ, ਅੰਦਰ ਤਾਂ ਗਿਆ ਹੀ ਨਹੀਂ, ਇੱਧਰ ਵੀ ਇੱਧਰੋਂ ਵੀ ਛਾਲ ਮਾਰਤੀ, ਅਗਲੇ ਕਿਨਾਰੇ 'ਤੇ ਵੀ ਨਹੀਂ ਪਹੁੰਚਿਆ, ਫਿਰ ਵਿੱਚ ਵਿਚਾਲੇ ਡੁੱਬ ਰਹੇ ਹਾਂ ਅਸੀਂ। ਕਿਰਪਾ ਕਰਕੇ ਇੱਧਰਲਾ ਉੱਧਰਲਾ ਤਾਂ ਛੱਡਿਓ ਜੇ ਇੱਧਰ ਆ ਜਾਓਗੇ, ਆਪਣੇ ਮਨ 'ਚ ਆਓ, ਅੰਦਰ ਆਓ, ਆਪਣੇ ਨਿੱਜ ਘਰ ਨਾਲ ਜੁੜੋ। ਤੁਹਾਡਾ ਜਿਹੜਾ ਨਿੱਜੀ ਹੈ, ਤੁਹਾਡਾ ਪਰਸਨਲ ਹੈ ਜਿਹੜਾ, ਤੁਹਾਡਾ ਮਨ ਹੈ ਜਿਹੜਾ, ਤੁਹਾਡਾ ਮਾਈਂਡ ਹੈ ਜਿਹੜਾ, ਉਹਦੇ ਨਾਲ ਜੁੜੋ। ਆਪਣੇ ਆਪ ਦੀ ਆਪਣੇ ਆਪ ਨੂੰ ਵਾਚ ਕਰੋ, ਆਪਣੇ ਸੁਭਾਅ 'ਤੇ ਕੰਮ ਕਰੋ, ਆਪਣੀਆਂ ਆਦਤਾਂ 'ਤੇ ਕੰਮ ਕਰੋ। ਅਤੇ ਜਦੋਂ ਅਸੀਂ ਆਪਣੇ ਆਪ 'ਤੇ ਕੰਮ ਕਰਦੇ ਹਾਂ, ਰੋਜ਼ ਮੈਂ ਆਪਣੇ ਅੰਦਰ ਇਸ਼ਨਾਨ ਕਰਦਾ, ਫਿਰ ਅਸੀਂ ਕਿਤੇ ਬਾਹਰ ਨਾ ਵੀ ਇਸ਼ਨਾਨ ਕਰੀਏ ਤਾਂ ਸਰ ਜਾਂਦਾ, ਬੰਦਾ ਅੰਦਰ ਕੰਮ ਕਰਨ ਲੱਗ ਗਿਆ। ਪਰ ਜੇ ਹੁਣ ਤੁਸੀਂ ਨਾ ਉੱਧਰ ਗਏ ਨਾ ਇੱਧਰ ਗਏ ਫਿਰ ਫਾਇਦਾ ਕੀ ਹੋਇਆ, ਫਿਰ ਠੇਕੇ 'ਤੇ ਜਾਣ ਲੱਗ ਗਿਆ। ਹੁਣ ਬਾਹਰਲੇ ਤੀਰਥ ਵੀ ਛੱਡਤੇ, ਅੰਦਰ ਵਾਲੇ ਤੀਰਥ 'ਤੇ ਵੀ ਨਹੀਂ ਗਏ, ਅਤੇ ਹੁਣ ਠੇਕੇ 'ਤੇ ਜਾਂਦਾ, ਕੀ ਖੱਟਿਆ ਫਿਰ? ਫਿਰ ਤਾਂ ਸਭ ਕੁਛ ਹੀ ਗਵਾ ਕੇ ਬਹਿ ਗਏ ਆਪਾਂ। ਆਪਾਂ ਆਪਣੇ ਮਨ 'ਤੇ ਕੰਮ ਕਰੀਏ, ਨਹੀਂ ਜਾਣਾ ਬਾਹਰ ਛੱਡੋ, ਕਿਤੇ ਨਹੀਂ ਜਾਣ ਦੀ ਲੋੜ, ਕਿਤੇ ਨਹੀਂ ਨਹਾਉਣ ਦੀ ਲੋੜ, ਪਰ ਆਪਣੇ ਆਪ ਉੱਤੇ 'ਤੇ ਕੰਮ ਕਰੋ। ਸਵੇਰੇ ਚੌਂਕੜਾ ਮਾਰ ਕੇ ਵੇਖ, ਅੱਖਾਂ ਬੰਦ ਕਰ ਕਰਕੇ, ਕੀ ਮੇਰੇ ਅੰਦਰ ਚੱਲਦਾ, ਕੱਲ੍ਹ ਕੀ ਗਲਤ ਕੀਤਾ। ਸ਼ਾਮ ਨੂੰ ਰੋਜ਼ ਬੈਠੋ, ਵਾਚ ਕਰੋ, ਇਕੱਲੇ ਬਹਿ ਜਾਓ, ਕਦੇ ਫੋਨ ਦਾ ਖਹਿੜਾ ਛੱਡ ਦਿਓ, ਘੰਟਾ ਅੱਧਾ ਘੰਟਾ ਪਰੇ ਰੱਖ ਕੇ ਫਿਰ ਇੱਦਾਂ ਸੋਚਿਆ ਕਰੋ ਵੀ ਸਾਰਾ ਦਿਨ ਠੀਕ ਹੈ, ਗੁੱਸਾ 'ਤੇ ਨਹੀਂ ਆ ਰਿਹਾ, ਈਰਖਾ 'ਤੇ ਨਹੀਂ ਹੋ ਗਈ, ਸਾੜਾ 'ਤੇ ਨਹੀਂ ਹੋ ਗਿਆ, ਹਾਈਪਰ 'ਤੇ ਨਹੀਂ ਹੁੰਦਾ। ਜੇ ਹਾਈਪਰ ਹੁੰਦਾ ਹੈ ਤਾਂ ਬਿਮਾਰ ਹੈ, ਮਾਨਸਿਕ ਰੋਗੀ ਹੈ। ਜੇ ਤੈਨੂੰ ਗੁੱਸਾ ਆਉਂਦਾ, ਗੁੱਸਾ ਤੇਰਾ ਇੰਨਾ ਹਾਵੀ ਹੋ ਜਾਂਦਾ, ਗਲ ਪੈਂਦਾ, ਅੱਖਾਂ ਲਾਲ ਹੋ ਜਾਂਦੀਆਂ, ਬੀਪੀ ਤੇਜ਼ ਹੋ ਜਾਂਦਾ, ਧੜਕਣ ਤੇਜ਼ ਹੋ ਜਾਂਦੀ ਹੈ, ਫਿਰ ਕਿਸੇ ਤੈਨੂੰ ਇਲਾਜ ਕਰਾਉਣਾ ਪੈਣਾ। ਆਪਣਾ ਤੂੰ ਰੋਗੀ ਹੈ, ਮਨ ਦਾ ਇਲਾਜ ਹੋਣ ਵਾਲਾ ਹੈ। ਹਾਈਪਰ ਜਿਹੜੇ ਹੁੰਦੇ ਨੇ, ਚੀਜ਼ਾਂ ਤੋੜਨ ਲੱਗ ਜਾਂਦੇ ਨੇ, ਪਾਗਲਾਂ ਸੀ, ਤਾਂ ਕਰਕੇ ਇਹਦੇ 'ਤੇ ਵਰਕ ਕਰੀਏ, ਆਪਣੇ ਸੁਭਾਅ ਉੱਤੇ ਅਤੇ ਆਪਣੇ ਆਪ 'ਤੇ ਕੰਮ ਕਰਨਾ ਸਿੱਖ ਲਈਏ। ਮਨ ਦੇ ਰੋਗਾਂ 'ਤੇ ਕੰਮ ਕਰੋ, ਮਨ ਦਾ ਇਲਾਜ ਕਰੋ, ਅੰਦਰ ਵਾਲੇ ਤੀਰਥ ਵਿੱਚ ਨਹਾਓ ਅਤੇ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ, ਕਾਇਮ ਰਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਕੁ ਲਾਈਵ ਵੀਰ ਭਰਾ ਜੁੜੇ ਹੋਣਗੇ। ਚਲੋ ਅਸੀਂ ਇਕੱਠੇ ਹੋ ਗਏ, ਗੱਲਾਂ ਬਾਤਾਂ ਤਾਂ ਅਸੀਂ ਵੈਸੇ ਵੀ ਕਰਨੀਆਂ ਹੀ ਸੀ, ਪਰ ਹੁਣ ਬਹਾਨੇ ਨਾਲ ਲਾਈਵ ਚੱਲਦਾ ਅਤੇ ਤੁਹਾਡੇ ਨਾਲ ਸਾਰਿਆਂ ਨਾਲ ਕਰ ਲਈਆਂ, ਅਤੇ ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਤੋਂ ਆਪਾਂ ਹਰ ਸਾਲ ਮਾਈਕ ਲਾ ਕੇ ਨਾ, ਸਪੀਕਰ ਲਾ ਕੇ, ਫਿਰ ਨਾਲੇ ਗਾਇਆ ਵੀ ਕਰਾਂਗੇ, ਅਤੇ ਨਾਲੇ ਪਹਿਲਾਂ ਉਹਨੂੰ ਕਹਾਂਗੇ ਵੀ ਪੰਜ ਚਾਰ ਕਵਿਤਾਵਾਂ ਬਣਾਓ, ਅਤੇ ਇਹਦੇ ਉੱਤੇ ਫਿਰ ਨਾਲੇ ਗਾਇਆ, ਅਤੇ ਨਾਲੇ ਬੜਾ ਵਧੀਆ ਫਿਰ ਲੱਗਿਆ ਕਰੇਗਾ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਚੜ੍ਹਦੀ ਕਲਾ 'ਚ ਰਹੋ, ਖੁਸ਼ ਰਹੋ, ਕਾਇਮ ਰਹੋ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।